ਧੰਨ ਵਾਹਿਗੁਰੂ ਸਾਹਿਬ ਜੀ। ਗੁਰਦਾਤਾ ਗੁਰ ਹਿਵੇਂ ਘਰ, ਗੁਰ ਦੀਪਕ ਤਹਿ ਲੋਏ, ਅਮਰ ਪਦਾਰਥ ਨਾਨਕਾ, ਮਨ ਮਾਨਿਆ ਸੁਖ ਹੋ। ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ, ਭਵ ਨਿਧ ਤਰਨ ਤਾਰਨ ਚਿੰਤਾ ਮਨ, ਇੱਕ ਨਿਮਖ ਨਾ ਏ ਮਨ ਲਾਇਆ। ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਦੀ। ਗੌੜੀ ਚੇਤੀ ਦੇਖੋ ਭਾਈ, ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭ੍ਰਹਮ ਕੀ ਟਾਟੀ, ਰਹੇ ਨ ਮਾਇਆ ਬਾਂਦੀ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭ੍ਰਹਮ ਕੀ ਟਾਟੀ, ਰਹੇ ਨ ਮਾਇਆ ਬਾਂਦੀ। ਰਹਾ ਦੁਚਿੱਤੇ ਕੀ ਦੋਇ ਥੂਨ ਗਿਰਾਨੀ, ਮੋਹ ਬਲਿੰਡਾ ਟੂਟਾ, ਤਿਸ਼ਨਾ ਸ਼ਾਨ ਪਰੀ ਧਾਰੀ ਉਪਰ, ਦੁਰਮਤ ਭਾਂਡਾ ਫੂਟਾ। ਆਂਦੀ ਪਾਛੈ ਜੋ ਜਲ ਬਰਖੈ, ਤੇ ਤੇਰਾ ਜਨ ਭੀਨਾ ਕਹਿ ਕਬੀਰ, ਮਨ ਭਇਆ ਪ੍ਰਗਾਸਾ, ਉਦੈ ਭਾਨ ਜਬ ਚੀਨਾ। ਆਂਦੀ ਪਾਛੈ ਜੋ ਜਲ ਬਰਖੈ, ਤੇ ਤੇਰਾ ਜਨ ਭੀਨਾ ਕਹਿ ਕਬੀਰ, ਮਨ ਭਇਆ ਪ੍ਰਗਾਸਾ, ਉਦੈ ਭਾਨ ਜਬ ਚੀਨਾ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਤਸੰਗੀ ਜਨੋ, ਸਾਨੂੰ ਸਾਰਿਆਂ ਨੂੰ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ ਸਤਿਗੁਰੂ ਜੀ ਦੀ ਗੋਦ ਵਿੱਚ ਬੈਠ ਕੇ ਪਾਵਨ ਬਾਣੀ ਦੀ ਵਿਚਾਰ ਕਰਨ ਦਾ। ਆਓ ਰੋਜ਼ਾਨਾ ਸਤਿਗੁਰ ਦੀ ਗੋਦ ਵਿੱਚ ਆਪਾਂ ਸੱਜ ਕੇ ਬੈਠਦੇ ਹਾਂ, ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਇਕੱਤਰ ਹੋ ਕੇ ਆਪ ਜੀ ਨੇ ਪਾਵਨ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ। ਆਓ ਉਸ ਤੋਂ ਉਪਰੰਤ ਜਿਸ ਪਾਵਨ ਸ਼ਬਦ ਦਾ ਆਪਾਂ ਪਾਠ ਕੀਤਾ ਹੈ, ਇਹ ਪਾਵਨ ਸ਼ਬਦ ਰਾਗ ਗੌੜੀ ਚੇਤੀ ਭਗਤ ਕਬੀਰ ਜੀ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 331 ਉੱਪਰ ਸੁਭਾਏਮਾਨ ਹੈ। ਭਗਤ ਕਬੀਰ ਜੀ ਦੇ ਇਹਨਾਂ ਅਮੋਲਕ ਬਚਨਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਇੱਕੇ ਵਾਰ ਕਹਿਣ 'ਤੇ ਗੱਜ ਕੇ ਬੁਲਾਓ, ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਜੀ ਨੇ ਜੋ ਇਸ ਪਾਵਨ ਸ਼ਬਦ ਵਿੱਚ ਵਿਚਾਰ ਬਖਸ਼ਿਸ਼ ਕੀਤੇ ਹਨ, ਦੋ ਉਦਾਹਰਨਾਂ ਪ੍ਰਕਿਰਤੀ ਵਿੱਚੋਂ ਦੇਣ ਦਾ ਯਤਨ ਕੀਤਾ ਹੈ। ਇੱਕ ਤਾਂ ਹਨੇਰੀ ਅਤੇ ਦੂਸਰਾ ਸੂਰਜ। ਸੰਸਾਰ ਦੇ ਅੰਦਰ ਸੂਰਜ ਅਸਤ ਹੁੰਦਾ ਹੈ, ਸਾਨੂੰ ਆਪਣੇ ਘਰਾਂ ਵਿੱਚ ਕਿੰਨੇ ਯਤਨ ਕਰਨੇ ਪੈਂਦੇ ਨੇ ਰੋਸ਼ਨੀ ਕਰਨ ਦੇ। ਕਿਸੇ ਮਨੁੱਖ ਨੇ ਆਪਣੇ ਘਰੋਂ 50 ਕਿਲੋਮੀਟਰ ਦੀ ਰੋਜ਼ਾਨਾ ਡਰਾਈਵ ਕਰਨੀ ਹੋਵੇ, ਰੋਜ਼ ਸਫ਼ਰ ਕਰਨਾ ਹੋਵੇ 50 ਕਿਲੋਮੀਟਰ ਦਿਨ ਵੇਲੇ, ਸਾਲ 6 ਮਹੀਨੇ ਉਹਨੂੰ ਕਦੀ ਰਾਤ ਗੱਡੀ ਦੀ ਲੋੜ ਹੀ ਨਾ ਪਵੇ, ਉਹਨੂੰ ਕਦੀ ਪਤਾ ਹੀ ਨਹੀਂ ਲੱਗਣਾ ਕਿ ਮੇਰੀ ਗੱਡੀ ਦੀਆਂ ਲਾਈਟਾਂ ਜਗਦੀਆਂ ਨੇ ਕਿ ਨਹੀਂ, ਕਿਉਂਕਿ ਉਹਨੂੰ ਲੋੜ ਨਹੀਂ ਨਾ ਪਈ। ਪਰ ਸਾਲ 6 ਮਹੀਨਿਆਂ 'ਚ ਜਿੱਦਣ ਇੱਕ ਰਾਤ ਉਹਨੂੰ ਸਫ਼ਰ ਕਰਨਾ ਪਿਆ, ਉਦਣ ਉਹਨੂੰ ਅਹਿਸਾਸ ਹੋਏਗਾ ਕਿ ਮੇਰੀ ਗੱਡੀ ਦੀਆਂ ਲਾਈਟਾਂ ਨਹੀਂ ਹਨ, ਇਹਦੀ ਬੈਟਰੀ ਨਹੀਂ ਹੈ, ਇਹਦਾ ਬਲਬ ਸੜਿਆ ਹੋਇਆ ਹੈ। ਸੂਰਜ ਦੁਨਿਆਵੀ ਲਾਈਟਾਂ ਦੀ ਲੋੜ ਨਹੀਂ ਪੈਣ ਦਿੰਦਾ ਸਾਨੂੰ। ਜਦੋਂ ਅਸੀਂ ਆਪਣੇ ਘਰ ਵਿੱਚ ਵੀ ਵਿਚਰਦੇ ਹਾਂ, ਦੁਨੀਆਂ 'ਤੇ ਵੀ ਜ਼ਿੰਦਗੀ ਜਿਉਂਦੇ ਹਾਂ, ਅਤੇ ਦਿਨ ਵੇਲੇ ਮਨੁੱਖ ਜਿੱਥੋਂ ਮਰਜ਼ੀ ਹੋ ਆਵੇ, ਜਦੋਂ ਰਾਤ ਪੈਂਦੀ ਹੈ ਅਤੇ ਇਕੱਲੇ ਦਾ ਬਾਹਰ ਜਾਣ ਨੂੰ ਚਿੱਤ ਨਹੀਂ ਕਰਦਾ, ਘਰ ਵਿੱਚ ਵੀ ਦਿਨ ਵੇਲੇ 10-15 ਸਾਲ ਦਾ ਬੱਚਾ ਵੀ ਇਕੱਲਾ ਘਰ ਰਹਿੰਦਾ, ਰਾਤ ਨੂੰ ਇਕੱਲੇ ਮਨੁੱਖ ਨੂੰ ਵੀ ਕਈ ਵਾਰੀ ਡਰ ਆਉਂਦਾ, ਉਹ ਘਰ ਹੈ। ਸੂਰਜ ਦੀ ਰੋਸ਼ਨੀ ਵਿੱਚ ਮਨੁੱਖ ਤੁਰਨ ਦਾ ਯਤਨ ਕਰਦਾ। ਸੂਰਜ ਦਾ ਇੱਥੇ ਲਫ਼ਜ਼ ਵਰਤ ਕੇ ਗੁਰਦੇਵ ਨੇ ਗਿਆਨ ਵੱਲ ਧਿਆਨ ਦਿਵਾਇਆ ਹੈ। ਦੂਸਰੀ ਉਦਾਹਰਨ ਭਗਤ ਕਬੀਰ ਜੀ ਨੇ ਜੋ ਦਿੱਤੀ ਹੈ, ਉਹ ਦਿੱਤੀ ਹੈ ਹਨੇਰੀ ਦੀ। ਜਦੋਂ ਵਿੱਤੋਂ ਵੱਧ ਕੇ ਹਨੇਰੀ ਆਉਂਦੀ ਹੈ ਨਾ, ਅਤੇ ਕਈ ਵਾਰੀ ਮਾੜੇ ਮੋਟੇ ਗਰੀਬਾਂ ਦੇ ਘਰ 'ਤੇ ਉਹ ਹੀ ਉਡਾ ਕੇ ਲੈ ਜਾਂਦੀ ਹੈ, ਮਹੱਲ 'ਤੇ ਨਹੀਂ ਉੱਡਦੇ। ਕਈ ਵਾਰੀ ਹਨੇਰੀ ਦੇ ਨਾਲ ਵੱਡੇ ਵੱਡੇ ਬਿਜਲੀ ਦੇ ਵਲੇ ਟੁੱਟ ਜਾਂਦੇ ਨੇ, ਘਰ ਉੱਡ ਜਾਂਦੇ ਨੇ, ਦੀਵਾਰਾਂ ਢਹਿ ਜਾਂਦੀਆਂ ਨੇ, ਜ਼ਿਆਦਾ ਝੱਖੜ ਆਵੇ ਅਤੇ ਕਈ ਵਾਰੀ ਬਿਲਡਿੰਗਾਂ ਨੂੰ ਵੀ ਨੁਕਸਾਨ ਹੁੰਦਾ ਹੈ। ਸੰਸਾਰ ਦੀ ਹਨੇਰੀ ਕਈ ਵਾਰੀ ਮਨੁੱਖ ਵੱਸਦੇ ਹੋਏ ਘਰ ਨੂੰ ਜ਼ਿੰਦਗੀ ਜਿਉ ਰਿਹਾ ਮਨੁੱਖ ਨੂੰ ਕਈ ਵਾਰੀ ਬੇਘਰ ਕਰ ਜਾਂਦੀ ਹੈ। ਪਰ ਭਾਗਾਂ ਵਾਲਿਓ, ਜਿਸ ਹਨੇਰੀ ਦਾ ਜ਼ਿਕਰ ਭਗਤ ਕਬੀਰ ਜੀ ਨੇ ਇਸ ਸ਼ਬਦ ਵਿੱਚ ਕੀਤਾ ਹੈ, ਇਹ ਹਨੇਰੀ ਬਰਬਾਦ ਨਹੀਂ ਕਰਦੀ, ਆਬਾਦ ਕਰਦੀ ਹੈ, ਨੁਕਸਾਨ ਨਹੀਂ ਕਰਦੀ, ਫਾਇਦਾ ਕਰਦੀ ਹੈ। ਹੇ ਦੁਆ ਏ ਮਾਲਕ ਤੇਰੇ ਚਰਨਾਂ 'ਚ ਕਿਤੇ ਇਹ ਹਨੇਰੀ ਹਰ ਮਨੁੱਖ ਮਾਤਰ ਦੇ ਹਿਰਦੇ ਵਿੱਚ ਆ ਜਾਏ, ਹਰ ਮਨੁੱਖ ਮਾਤਰ ਦੇ ਘਰ ਵਿੱਚ, ਸੋਚ ਵਿੱਚ, ਉਹਦੇ ਦਿਲ ਵਿੱਚ, ਉਹਦੀ ਜੀਵਨ ਦੇ ਵਿੱਚ ਇਹ ਹਨੇਰੀ ਆ ਜਾਏ, ਤਾਂ ਕਿ ਇਹ ਆਬਾਦ ਹੋ ਸਕੇ, ਇਹਦਾ ਇਹਨੂੰ ਵਸਣ ਦਾ ਤਰੀਕਾ ਆ ਸਕੇ, ਰਹਾਓ ਦਾ ਬੰਦ ਹੈ। ਦੇਖੋ ਭਾਈ, ਦੇਖੋ ਭਾਈ, ਗਿਆਨ ਕੀ ਆਈ ਆਂਦੀ। ਹੇ ਭਾਈ, ਹੇ ਭਰਾ, ਧਿਆਨ ਨਾਲ ਵੇਖ, ਗਿਆਨ ਦੀ ਹਨੇਰੀ ਆ ਗਈ। ਸਭੇ ਉਡਾਨੀ ਭਰਮ ਕੀ ਚਾਟੀ, ਰਹੇ ਨਾ ਮਾਇਆ ਬਾਂਦੀ। ਵੇਖ ਮੇਰੇ ਭਰਾ, ਗਿਆਨ ਦੀ ਹਨੇਰੀ ਆਈ ਅਤੇ ਜਿਹੜੀ ਭਰਮ ਦੀ ਚਾਟੀ ਸੀ ਨਾ, ਭਰਮ ਦੀ ਛਣ ਸੀ, ਉੱਡ ਗਈ। ਰਹੇ ਨਾ ਮਾਇਆ ਬਾਂਦੀ, ਜਿਹੜੀ ਮੈਂ ਮੇਰੀ ਦੇ ਹੌਸਲੇ 'ਤੇ, ਮਮਤਾ 'ਤੇ, ਮਾਇਆ ਦੇ ਆਸਰੇ 'ਤੇ ਬੱਝੀ ਹੋਈ ਸੀ। ਮਾਇਆ ਦਾ ਅਰਥ ਹੈ ਮੈਂ ਮੇਰੀ, ਇਹ ਮੇਰਾ ਹੈ, ਇਹ ਮੇਰਾ ਹੈ, ਅਤੇ ਮਾਇਆ ਵਿੱਚ ਤਾਕਤ ਇਹ ਹੈ ਕਿ ਬਿਨਾਂ ਦੰਦਾਂ ਤੋਂ ਸੰਸਾਰ ਨੂੰ ਨਿਗਲ ਜਾਂਦੀ ਹੈ। ਹੁਣ ਭਗਤ ਕਬੀਰ ਜੀ ਕਹਿੰਦੇ ਗਿਆਨ ਦੀ ਹਨੇਰੀ ਨਾਲ ਕੀ ਹੋਇਆ ਹੈ, ਗਿਆਨ ਦੀ ਹਨੇਰੀ ਦੇ ਨਾਲ ਭਰਮ ਦੀ ਛਣ ਉੱਡੀ ਹੈ। ਪਾਗਾਂ ਵਾਲਿਓ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪੜ੍ਹਦੇ ਇਸ ਗੱਲ ਦੀ ਸਮਝ ਆਉਂਦੀ ਹੈ, ਜਦੋਂ ਵੀ ਕਿਸੇ ਮਨੁੱਖ ਦੇ ਜੀਵਨ ਦੇ ਵਿੱਚ ਤਬਦੀਲੀ ਆਉਂਦੀ, ਗਿਆਨ ਨਾਲ ਆਉਂਦੀ ਹੈ। ਬਾਬਾ ਕਬੀਰ ਜੀ ਨੇ ਕਿਹਾ, ਕਬੀਰਾ ਜਹਾਂ ਗਿਆਨ ਤਾਂ ਧਰਮ ਹੈ, ਅਗਿਆਨਤਾ ਦੇ ਵਿੱਚ ਕੀਤਾ ਹੋਇਆ ਹਰ ਕਰਮ ਅਧਰਮ ਹੈ, ਗਿਆਨ ਦੀ ਰੋਸ਼ਨੀ 'ਚ ਕੀਤਾ ਹੋਇਆ ਹਰ ਕਰਮ ਧਰਮ ਹੈ। ਸਾਡੇ ਬਹੁਤੇ ਕਰਮ ਹੋ ਰਹੇ ਨੇ ਪਰ ਗਿਆਨ ਦੀ ਰੋਸ਼ਨੀ 'ਚ ਨਹੀਂ, ਅਗਿਆਨਤਾ ਦੀ ਰੋਸ਼ਨੀ ਵਿੱਚ, ਅਗਿਆਨਤਾ ਵਿੱਚ। ਗਿਆਨ ਦੀ ਰੋਸ਼ਨੀ ਦਾ ਤਾਂ ਪਤਾ ਹੀ ਨਹੀਂ ਗਿਆਨ ਕੀ ਚੀਜ਼ ਹੈ। ਗੁਰੂ ਨਾਨਕ ਪਿਤਾ ਮਹਾਰਾਜ ਜੀ ਦਾ ਆਗਮਨ ਹੋਇਆ ਇਸ ਸੰਸਾਰ ਅੰਦਰ, ਉਹ ਗਿਆਨ ਦੀ ਵਿਚਾਰ ਲੈ ਕੇ ਤੁਰੇ, ਦੀਵੇ ਤੋਂ ਦੀਵਾ ਜਗਾਇਆ ਹੈ। ਬੜੇ ਦੁਨੀਆਂ ਦੇ ਮਨੁੱਖ ਸਨ ਜਿਹੜੇ ਆਪਣੀ ਆਪਣੀ ਸੋਚ ਮੁਤਾਬਕ, ਕੋਈ ਕਿਸੇ ਨੂੰ ਭਗਵਾਨ, ਭਾਈ ਗੁਰਦਾਸ ਜੀ ਨੇ ਲਿਖਿਆ ਕਲਯੁੱਗ ਬੋਧ ਅਵਤਾਰ ਹੈ, ਬੋਧ ਅਬੋਧ ਨਾ ਦ੍ਰਿਸ਼ਟੀ ਆਵੇ, ਕੋਈ ਨਾ ਕਿਸੇ ਵਰਜਈ, ਸੋਈ ਕਰੇ ਜੋਈ ਮਨ ਭਾਵੇ। ਕੋਈ ਕਿਸੇ ਨੂੰ ਰੋਕਣ ਵਾਲਾ ਨਹੀਂ, ਮਨੁੱਖ ਉਹ ਕੰਮ ਕਰਦਾ ਜੋ ਮਨ ਨੂੰ ਚੰਗਾ ਲੱਗਦਾ। ਕਲਯੁਗ ਬੋਧ ਅਵਤਾਰ ਹੈ, ਬੋਧ ਅਬੋਧ ਨਾ ਦ੍ਰਿਸ਼ਟੀ ਆਵੇ, ਕੋਈ ਨਾ ਕਿਸੇ ਵਰਜਈ, ਸੋਈ ਕਰੇ ਜੋਈ ਮਨ ਭਾਵੇ। ਕਿਸੇ ਪੁਜਾਈ ਸਿਲਾ ਸੁਣ, ਕੋਈ ਕਹਿੰਦਾ ਮੈਨੂੰ ਰੋਕ ਕੇ ਤੇ ਵਿਖਾਓ ਮੈਂ ਸਿਲ ਦੀ ਪੂਜਾ ਕਰਨੀ ਕਰਨੀ ਹੈ। ਸੂਰਜ ਚੜਿਆ ਹੋਵੇ, ਤੁਸੀਂ ਕਿਸੇ ਮਨੁੱਖ ਨੂੰ ਕਿਹਾ ਭਾਈ ਅੱਖਾਂ ਖੋਲ, ਸੂਰਜ ਵਿੱਚ ਵੇਖ, ਤੈਨੂੰ ਦੂਰ ਤੱਕ ਦਿਖਾਈ ਦੇਵੇਗਾ, ਅਤੇ ਕੋਈ ਮਨੁੱਖ ਅੱਖਾਂ ਹੀ ਨਾ ਖੋਲੇ, ਸੂਰਜ ਦਾ ਤਾਂ ਕੋਈ ਕਸੂਰ ਨਹੀਂ ਨਾ। ਸੂਰਜ ਚੜਿਆ ਹੋਵੇ, ਤੁਸੀਂ ਲਾਗੇ ਬਹਿ ਕੇ ਕਹੋ ਭਾਈ ਅੱਖਾਂ ਖੋਲ, ਤੈਨੂੰ ਹਨੇਰੇ ਵਿੱਚ ਆਪਣੇ ਹੱਥ ਦੀਆਂ ਲਕੀਰਾਂ ਨਹੀਂ ਦਿਸਦੀਆਂ, 2 ਫੁੱਟ ਤੱਕ ਤੂੰ ਬੰਦਾ ਨਹੀਂ ਪਹਿਚਾਣ ਸਕਦਾ, ਵੇਖ ਤੂੰ ਕਿੰਨੀ ਦੂਰ ਤੱਕ ਮਨੁੱਖ ਦੀ ਪਹਿਚਾਣ ਕਰ ਸਕਦਾ, ਸੂਰ ਚੜਿਆ ਵੇਖ। ਅਤੇ ਕੋਈ ਮਨੁੱਖ ਕਹੇ ਨਹੀਂ ਮੈਂ ਅੱਖਾਂ ਹੀ ਨਹੀਂ ਖੋਲਣੀਆਂ, ਅੱਖਾਂ ਨਹੀਂ ਖੋਲੇਗਾ, ਇਹਦੇ ਵਿੱਚ ਸੂਰਜ ਦਾ ਕੋਈ ਕਸੂਰ ਨਹੀਂ ਹੈ, ਕਸੂਰ ਤੇਰਾ ਆਪਣਾ। ਸੂਰ ਦਾ ਕੀ ਕਸੂਰ ਹੈ, ਸੂਰ 'ਤੇ ਚੜਿਆ ਹੋਇਆ, ਰੋਸ਼ਨੀ 'ਤੇ ਮਿਲੀ ਹੋਈ ਹੈ, ਤੂੰ ਉਸ ਰੋਸ਼ਨੀ ਦਾ ਲਾਭ ਨਹੀਂ ਉਠਾਇਆ। ਕਿਸੇ ਪੁਜਾਈ ਸਿਲਾ ਸੁਣ, ਕੋਈ ਗੋਰੀ ਮੜੀ ਪੁਜਾਵੇ, ਕੋਈ ਮੜੀ ਦੀ ਪੂਜਾ ਕਰ ਰਿਹਾ ਹੈ, ਕੋਈ ਸਿਲ ਦੀ ਪੂਜਾ ਕਰ ਰਿਹਾ ਹੈ। ਆਪੋ ਧਾਪੀ ਹੋਏ ਕਹਿ, ਆਪੋ ਧਾਪੀ ਹੋਏ ਕਹਿ, ਨਿਆਰੇ ਨਿਆਰੇ ਧਰਮ ਚਲਾਵੇ। ਇਹ ਭਾਈ ਗੁਰਦਾਸ ਜੀ ਨੇ ਉਸ ਵਕਤ ਪੌੜੀ ਲਿਖੀ ਹੈ ਜਿਸ ਵਕਤ ਗੁਰੂ ਅਰਜਨ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਉਹਨਾਂ ਨੇ ਇਸ ਬਾਣੀ ਨੂੰ ਲਿਖਣ ਦੀ ਸੇਵਾ ਨਿਭਾ ਰਹੇ ਸਨ, ਅੱਜ ਤੋਂ ਕਈ ਸਾਲ ਪਹਿਲਾਂ। ਆਪੋ ਧਾਪੀ ਹੋਏ ਕਿ ਨਿਆਰੇ ਨਿਆਰੇ ਧਰਮ ਚਲਾਵੇ, ਅਤੇ ਸਾਡੀ ਸਿੱਖ ਕੌਮ ਦੇ ਵਿੱਚ ਹੀ ਨਿਆਰੇ ਨਿਆਰੇ ਮਤ ਪੈਦਾ ਹੋ ਗਏ, ਮਤ ਪੈਦਾ ਹੋਏ ਆਪਣੇ ਆਪਣੇ। ਕੋਈ ਕਹਿੰਦਾ ਇੱਦਾਂ ਪਾਠ ਕਰੋ ਤਾਂ ਰੱਬ ਮਿਲੇ ਕਰੇਗਾ, ਕੋਈ ਕਹਿੰਦਾ ਇੱਦਾਂ ਪਾਠ ਕਰੋ ਤਾਂ ਰੱਬ ਮਿਲੇਗਾ। ਸਾਡੇ ਆਪਣਿਆਂ ਭਰਾਵਾਂ ਨੂੰ ਇਹਨਾਂ ਵਹਿਮਾਂ 'ਚ ਪਾਤਾ, ਅਤੇ ਕਸੂਰ ਉਹਨਾਂ ਨਾਲੋਂ ਵੱਧ ਸਾਡੇ ਆਪਣਿਆਂ ਭਰਾਵਾਂ ਦਾ ਕਿ ਬਾਕੀ ਸਾਰਿਆਂ ਕੰਮਾਂ ਦੇ ਨਾਲ, ਸਾਰੀਆਂ ਚੀਜ਼ਾਂ ਦੇ ਨਾਲ ਅਸੀਂ ਦਿਮਾਗ ਦੀ ਸੁਰਤ ਦੀ ਵਰਤੋਂ ਕਰਦੇ ਹਾਂ। ਜਦੋਂ ਧਰਮ ਕਮਾਉਣ ਦੀ ਗੱਲ ਕਰਦੇ ਹਾਂ ਅਸੀਂ ਸ਼ਰਧਾ ਵਾਸ ਹੋ ਜਾਂਦੇ ਹਾਂ, ਗਿਆਨ ਜੀਵਨ 'ਚੋਂ ਉਡਾਰੀ ਮਾਰ ਜਾਂਦਾ। ਅਕਲੀ ਅਕਲੀ ਸਾਹਿਬ ਸੇਵੀ ਹੈ। ਮਨੁੱਖ ਨੇ ਭਾਗਾਂ ਵਾਲੇ ਉਹ ਘਰ ਹੀ ਲੈਣਾ ਹੋਵੇ ਤਾਂ 100 ਵਾਰ ਉਹਨੂੰ ਚੈੱਕ ਕਰਦਾ ਹੈ, ਇਹ ਚੁੰਦਾ ਤਾਂ ਨਹੀਂ, ਕਲਰ ਤਾਂ ਨਹੀਂ ਕਿਰਦਾ, ਇੱਥੇ ਆਸੇ ਪਾਸੇ ਦਾ ਮਾਹੌਲ ਕਿੱਦਾਂ ਦਾ ਹੈ। ਗੱਡੀ ਲੈਣ ਜਾਣਾ ਹੋਵੇ ਕਈ ਕਈ ਮਕੈਨਿਕਾਂ ਕੋਲੋਂ ਇੰਜਣ ਚੈੱਕ ਕਰਾਉਂਦਾ ਹੈ, ਕੋਈ ਵੀ ਕੱਪੜਾ ਲੈਣ ਜਾਣਾ ਹੋਵੇ ਚੈੱਕ ਕਰਕੇ ਵੇਖਦਾ, ਇੱਥੇ ਬੁਰਤ ਨਹੀਂ ਆਏਗਾ, ਲੂਈ 'ਚ ਨਹੀਂ ਆਏਗੀ, ਹੰਡੇਗਾ ਕਿੰਨਾ ਕੁ, ਸਰੀਰ ਨੂੰ ਤਪਾਏਗਾ ਤਾਂ ਨਹੀਂ। ਜੁੱਤੀ ਲੈਣ ਜਾਂਦਾ ਹੈ ਉਹਦੀ ਵੀ ਪਰਖ ਕਰਦਾ ਹੈ, ਘਰ ਦੀ ਪਰਖ ਕਰਦਾ ਹੈ, ਹਰ ਇੱਕ ਚੀਜ਼ ਦੀ ਪਰਖ ਕਰਕੇ, ਪੁੱਤਰ ਦਾ ਵਿਆਹ ਕਰਨਾ ਹੈ ਤਾਂ ਪਰਖ ਕਰਦਾ ਹੈ, ਧੀ ਦਾ ਵਿਆਹ ਕਰਨਾ ਹੈ ਤਾਂ ਪਰਖ ਕਰਦਾ ਹੈ, ਇਹਨਾਂ ਚੀਜ਼ਾਂ 'ਤੇ ਤਾਂ ਪਰਖ ਹੈ। ਗੁਰੂ ਧਾਰਨ ਕਰਨ ਲੱਗੇ ਹਾਂ, ਪਰਖੀ ਕੋਈ ਨਹੀਂ, ਦਿਮਾਗ ਅਤੇ ਅਕਲ ਦੀ ਵਰਤੋਂ ਹੀ ਕੋਈ ਨਹੀਂ ਕੀਤੀ। ਭਾਈ ਗੁਰਦਾਸ ਜੀ ਨੇ ਲਿਖਿਆ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਨੇ ਵਿਚਾਰ ਦਿੱਤੀ ਹੈ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ ਕੇ ਬੁੱਝੀਏ, ਅਕਲੀ ਕੀਚੈ ਦਾਨ। ਜੇ ਸਿਰ ਝੁਕਾਉਣ ਲੱਗਾ ਪਹਿਲਾਂ, ਇੰਨੀ ਕੁ ਵਰਤੋਂ ਕਰ, ਇਹ ਮਾਲਕ ਅਖਵਾਉਣ ਦੇ ਲਾਇਕ ਹੈ, ਗਿਆਨ ਨਾਲ ਆਏਗਾ। ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਕੋਲ ਜਿਹੜਾ ਵੀ ਮਨੁੱਖ ਆਉਂਦਾ ਗਿਆ, ਗਿਆਨ ਦੇ ਕੇ ਤੋਰਿਆ, ਇਹਨੇ ਆਖਿਆ ਚਿੱਤਰਕਾਰ ਲਿਆ, ਮੇਰੀ ਫੋਟੋ ਬਣਵਾ, ਘਰ ਜਾ ਕੇ ਲਾਈ, ਇਹਦੀ ਅਗਰਬੱਤੀ ਤਿਖਾਈ, ਇਹਦੇ ਅੱਗੇ ਤੂਫ ਤਿਖਾਈ, ਇਹਦੇ ਅੱਗੇ ਮੱਥੇ ਟੇਕੀ, ਨਾ ਨਾ ਕਿਹਾ, ਆਹ ਲੈ ਜਾ ਮੈਸੇਜ, ਆ ਉਪਦੇਸ਼ ਲੈ ਜਾ, ਆਪ ਪੜ੍ਹੀ ਆਪਣੇ ਬੱਚਿਆਂ ਨੂੰ ਪੜ੍ਹਾਈ, ਅਤੇ ਜੋ ਸਮਝ ਆਈ ਦੂਜਿਆਂ ਨੂੰ ਦੱਸੀ। ਡੋਰ ਟੂ ਡੋਰ ਗੁਰੂ ਸਾਹਿਬ ਜੀ ਨੇ ਘਰ ਘਰ ਤੱਕ ਪ੍ਰਚਾਰ ਕੀਤਾ, ਘਰ ਘਰ ਤੱਕ ਇਹ ਵਿਚਾਰ ਦਿੱਤੀ ਹੈ, ਘਰ ਘਰ ਤੱਕ ਇਹ ਸਿਧਾਂਤ ਨੂੰ ਪਹੁੰਚਾਉਣ ਦਾ ਯਤਨ ਕੀਤਾ। ਗੁਰਦੇਵ ਜੀ ਨੇ ਜੋ ਵਿਚਾਰ, ਜੋ ਸਿਧਾਂਤ ਗੁਰਦੇਵ ਜੀ ਨੂੰ ਸਮਝ ਆਈ, ਜੋ ਮੈਸੇਜ ਲੈ ਕੇ ਤੁਰੇ, ਕਿਤੇ ਗੁਰਦੇਵ ਜੀ ਨੇ ਆਪਣੀ ਪੂਜਾ ਦੀ ਗੱਲ ਨਹੀਂ ਕਹੀ, ਕਿਹਾ ਭਾਈ ਮੇਰੇ ਨਾਲ ਜੁੜ। ਸਾਹਿਬ ਜੀ ਗਿਆਨ ਲੈ ਕੇ ਤੁਰੇ, ਗਿਆਨ ਦੇ ਨਾਲ ਕ੍ਰਾਂਤੀ ਲਿਆ ਕੇ ਰੱਖ ਦਿੱਤੀ ਸਮਾਜ ਦੇ ਵਿੱਚ। ਜਿਹੜੇ ਮਨੁੱਖ ਆਪਣੇ ਹਿੱਤਾਂ ਲਈ, ਸਭ ਤੋਂ ਵੱਧ ਮਨੁੱਖ ਆਪਣੇ ਜਿਸਮ ਨਾਲ ਪਿਆਰ ਕਰਦਾ ਹੈ, ਸਭ ਤੋਂ ਵੱਧ। ਗੁਰੂ ਨੇ ਐਸੀ ਵਿਚਾਰ ਦੇ ਕੇ ਐਸਾ ਸਿਧਾਂਤ ਦਿੱਤਾ ਕਿ ਇੱਥੇ ਇਹੋ ਜਿਹੇ ਪ੍ਰਵਾਨੇ ਪੈਦਾ ਹੋਏ ਜਿਨ੍ਹਾਂ ਨੇ ਆਪਣਾ ਸਰੀਰ ਵੀ ਤਿਆਗਣ ਲੱਗਿਆਂ ਸਰੀਰ ਵੀ ਦੂਜੇ ਤੋਂ ਕੁਰਬਾਨ ਕਰਨ ਲੱਗਿਆਂ ਇੱਕ ਵਾਰ ਨਹੀਂ ਸੋਚਿਆ, ਕਿਉਂਕਿ ਗੁਰੂ ਜ਼ਿੰਦਗੀ ਜਿਉਣ ਦਾ ਤਰੀਕਾ ਸਿਖਾ ਗਿਆ ਸੀ। ਇਹ ਸਰੀਰ ਲੱਭਦਾ, ਜੇ ਸਰੀਰ ਨੂੰ ਮਨੁੱਖ ਕਿੰਨੇ ਕਿੰਨੇ ਪੈਸੇ ਦੇ ਕੇ ਡਾਕਟਰ ਨੂੰ ਕਹਿੰਦਾ ਇਹਨੂੰ ਬਚਾ, ਮੈਂ ਮਰਨਾ ਨਹੀਂ ਚਾਹੁੰਦਾ, ਕੀ ਜੀਵਨ ਦਾ ਨੁਕਤਾ ਦਿੱਤਾ ਹੋਏਗਾ ਗੁਰੂ ਸਾਹਿਬ ਨੇ, ਕੈਸੇ ਕੈਸੇ, ਕਦੀ ਤਵਾਰੀਖ ਦਿਆਂ ਪੰਨਿਆਂ ਨੂੰ ਪੜ੍ਹ ਕੇ ਵੇਖੋ। ਉਹ ਗਿਆਨ ਹੀ ਸੀ ਨਾ, ਜਿੱਦਣ ਲਾਹੌਰ ਦੀ ਧਰਤੀ 'ਤੇ ਇੱਕ ਸਿੱਖ ਸੂਰਮੇ ਦਾ ਬੱਚਾ ਕਿਸੇ ਮੌਲਵੀ ਦੇ ਕੋਲ ਗਿਆਨ ਲੈਣ ਜਾਂਦਾ ਹੈ, ਪੜ੍ਹਨ ਦੇ ਤਰੀਕੇ ਇਹੋ ਸਨ। ਯਕਰੀਆ ਖਾਨ ਨੂੰ ਪਤਾ ਲੱਗਾ ਫਲਾਣੇ ਮੌਲਵੀ ਦੇ ਕੋਲ ਇੱਕ ਸਿੱਖ ਦਾ ਬੱਚਾ ਤਾਲੀਮ ਲੈਣ ਆਉਂਦਾ ਹੈ, ਗਿਆਨ ਲੈਣ ਆਉਂਦਾ ਹੈ। ਮੌਲਵੀ ਦੇ ਨਾਲ ਸਲਾਹ ਕੀਤੀ ਗਈ, ਮੌਲਵੀ ਨੂੰ ਦੱਸਿਆ ਗਿਆ, ਮੌਲਵੀ ਨੂੰ ਪੁੱਛਿਆ ਗਿਆ, ਮੌਲਵੀ ਤੇਰੇ ਕੋਲ ਇੱਕ ਸਿੱਖ ਦਾ ਪੁੱਤਰ ਗਿਆਨ ਲੈਣ ਆਉਂਦਾ ਹੈ। ਹਾਂਜੀ ਆਉਂਦਾ ਹੈ। ਜੇ ਤੂੰ ਉਸ ਸਿੱਖ ਦੇ ਬੱਚੇ ਨੂੰ ਇਸਲਾਮ 'ਚ ਲੈ ਆਵੇਂ, ਜੋ ਇਨਾਮ ਮੰਗੇਗਾ ਤੈਨੂੰ ਮਿਲੇਗਾ। ਲਾਲਚਾਂ 'ਤੇ ਵੱਡੇ ਵੱਡੇ ਮਨੁੱਖ ਡੋਲ ਜਾਂਦੇ ਨੇ, ਪੈਸਾ ਤਾਂ ਵੱਡਿਆਂ ਵੱਡਿਆਂ ਮਨੁੱਖਾਂ ਨੂੰ ਡੁਲਾ ਦਿੰਦਾ, ਚਾਹੇ ਉਹ ਧਰਮੀ ਹੋਵੇ ਕੋ ਅਧਰਮੀ ਹੋਵੇ। ਹਾਂ, ਜਿਹਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਆਉਂਦਾ ਹੋਵੇ, ਜਿਹਦੇ ਪੱਲੇ ਅਸੂਲ ਹੋਣ, ਜਿਹੜਾ ਰੱਬ ਦਾ ਆਸ਼ਕ ਹੋਵੇ, ਉਹਨੂੰ ਪੈਸਾ 'ਤੇ ਕੀ, ਉਹਨੂੰ ਤਾਂ ਮੌਤ ਵੀ ਨਹੀਂ ਡੁਲਾ ਸਕਦੀ। ਮੌਲਵੀ ਨੇ ਕਿਹਾ ਠੀਕ ਹੈ ਜੀ, ਮੈਂ ਮਨਾਵਾਂਗਾ। ਸ਼ਾਬਾਸ਼ ਸਿੰਘ ਰੋਜ਼ ਤਾਲੀਮ ਲੈਣ ਆਉਂਦਾ ਹੈ। ਪੁੱਤਰ ਕਿਹਦਾ ਹੈ? ਸਰਦਾਰ ਸੁਬੇਗ ਸਿੰਘ ਦਾ। ਬੇਟਾ ਤੂੰ ਬੜਾ ਸੁਨੱਖਾ ਹੈ, ਮੌਲਵੀ ਕਹਿੰਦਾ ਹੈ। ਬੇਟਾ ਤੂੰ ਬੜਾ ਸੁਨੱਖਾ ਹੈ, ਤੇਰੇ ਨੈਣ ਨਕਸ਼ ਬੜੇ ਤਿੱਖੇ ਨੇ, ਮੈਂ ਚਾਹੁੰਦਾ ਤੇਰੇ ਨਾਲ ਰਿਸ਼ਤਾ ਕਾਇਮ ਕਰ ਲਵਾਂ, ਮੈਂ ਚਾਹੁੰਦਾ ਤੇਰੇ ਨਾਲ ਮੈਂ ਸਾਂਝ ਕਾਇਮ ਕਰ ਲਵਾਂ। ਕਿਵੇਂ ਜੀ? ਮੈਂ ਚਾਹੁੰਦਾ ਆਪਣੀ ਧੀ ਦਾ ਤੇਰੇ ਨਾਲ ਨਿਕਾਹ ਕਰ ਦਿਆਂ। ਸ਼ੁਬੇਗ ਸਿੰਘ ਦਾ ਪਿਤਾ ਸ਼ੁਬੇਗ ਸਿੰਘ ਦੇ ਕੋਲ ਨਹੀਂ, ਜੇ ਤਾਂ ਸ਼ੁਬੇਗ ਸਿੰਘ ਨੇ ਆਪਣੇ ਪੁੱਤਰ ਨੂੰ ਕਿਸੇ ਗੁਰੂ ਪੀਰ ਦੀ ਫੋਟੋ ਅੱਗੇ ਹੀ ਰੱਖਿਆ ਹੁੰਦਾ, ਫੋਟੋ ਦੀਆਂ ਸਾਰੀ ਜ਼ਿੰਦਗੀ ਧੂਫ ਦਿਖਾਏ ਹੁੰਦੇ, ਸ਼ਾਇਦ ਸ਼ੁਬੇਗ ਸਿੰਘ ਦਾ ਸਪੁੱਤਰ ਸ਼ਾਬਾਸ਼ ਸਿੰਘ ਉੱਥੇ ਜਵਾਬ ਨਾ ਦੇ ਪਾਉਂਦਾ, ਪਰ ਪਿਤਾ ਨੇ ਗਿਆਨ ਦੀ ਗੁੜ੍ਹਤੀ ਦਿੱਤੀ ਸੀ। ਪਿਤਾ ਨੇ ਗਿਆਨ ਦੇ ਕੇ ਤੋਰਿਆ ਸੀ, ਜਿਸ ਮਾਂ ਦੀ ਕੁੱਖ ਤੋਂ ਜਨਮ ਲਿਆ ਸੀ ਉਸ ਮਾਂ ਨੇ ਗਿਆਨ ਦਿੱਤਾ ਸੀ। ਮੌਲਵੀ ਦੇ ਕੋਲ ਇਕੱਲਾ ਬੈਠਾ, ਹੁਣ ਮੌਲਵੀ 'ਤੇ ਗਿਆਨ ਦਾ ਸੋਮਾ ਹੈ, ਉਹਦੇ ਕੋਲ ਤਾਂ ਦਲੀਲਾਂ ਨੇ, ਦਲੀਲਾਂ ਦਾ ਕਾਰਖਾਨਾ ਹੈ, ਪਰ ਘੱਟ ਸ਼ਾਬਾਸ਼ ਸਿੰਘ ਵੀ ਨਹੀਂ। ਕਹਿੰਦਾ ਜੀ ਮੈਨੂੰ ਮਨਜ਼ੂਰ ਹੈ, ਪਰ ਨਿਕਾਹ ਨਹੀਂ ਹੋਏਗਾ, ਆਨੰਦ ਕਾਰਜ ਹੋਏਗਾ। ਮੇਰੇ ਸਿੱਖ ਭਰਾਓ, ਮੇਰੇ ਸਿੱਖ ਵੀਰੋ, ਅੱਜ ਚੰਦ ਸਿੱਕਿਆਂ ਦੇ ਕਾਰਨ ਇਹਦੇ ਨਾਲ ਤੁਲਨਾ ਕਰਨੀ ਤੁਸੀਂ, ਆਨੰਦ ਕਾਰਜ ਹੋਏਗਾ, ਨਿਕਾਹ ਨਹੀਂ ਹੋਏਗਾ। ਤੇਰਾ ਪਿਤਾ ਸਰਕਾਰੀ ਠੇਕੇਦਾਰ ਹੈ, ਸ਼ਾਬਾਸ਼ਿਆਂ, ਤੇਰਾ ਪਿਤਾ ਸਰਕਾਰੀ ਠੇਕੇਦਾਰ ਹੈ। ਇਹੋ ਜਿਹੇ ਕਈ ਠੇਕੇਦਾਰ ਤੁਹਾਡੇ ਥੱਲੇ ਕੰਮ ਕਰਨਗੇ, ਮੇਰੀ ਗੱਲ ਮੰਨ ਲੈ। ਉਹਨੂੰ ਪਤਾ ਸੀ ਪਿੱਛੋਂ ਮੋਟੀ ਰਕਮ ਮਿਲਣੀ ਹੈ, ਕੁਝ ਜਵਾਈ ਨੂੰ ਦੇ ਦੇਵਾਂਗਾ, ਸਾਂਝ ਪਾ ਲਾ। ਸਾਨੂੰ ਦੋ ਵਕਤ ਦੀ ਰੋਟੀ ਮਨਜ਼ੂਰ ਹੈ ਜੀ, ਅਸੀਂ ਆਪਣੇ ਗੁਰੂ ਦੇ ਆਸ਼ਕ ਹਾਂ, ਅਸੀਂ ਗਿਆਨ ਦੀ ਵਿਚਾਰ ਲੈ ਕੇ ਜ਼ਿੰਦਗੀ ਜਿਉਣ ਵਾਲੇ ਹਾਂ। ਚਲਾ ਗਿਆ ਸ਼ੁਬੇਗ ਸਿੰਘ ਦਾ ਸਪੁੱਤਰ ਸ਼ਾਬਾਸ਼ ਸਿੰਘ ਘਰ ਗਿਆ, ਘਰ ਜਾ ਕੇ ਪਿਤਾ ਨੂੰ ਸਾਰੀ ਅੱਜ ਦੀ ਹੋਈ ਘਟਨਾ ਬਾਰੇ ਦੱਸਿਆ। ਪਿਤਾ ਜੀ ਇੱਦਾਂ ਇੱਦਾਂ ਮੇਰੇ 'ਤੇ ਸਵਾਲ ਹੋਏ, ਮੈਂ ਇੱਦਾਂ ਜਵਾਬ ਦਿੱਤਾ। ਜਿਉਂ ਜਿਉਂ ਸ਼ਾਬਾਸ਼ ਸਿੰਘ ਬੋਲੀ ਜਾਂਦਾ ਹੈ, ਸ਼ੁਬੇਗ ਸਿੰਘ ਚਿਹਰਾ ਤੱਕੀ ਜਾਂਦਾ ਹੈ। ਜਦੋਂ ਸਾਰੀ ਗੱਲ ਸੁਣਾਈ, ਮੱਥਾ ਚੁੰਮਿਆ, ਗੱਲ ਵਕੜੀ 'ਚ ਲਿਆ, ਵਾਹ ਮੇਰਿਆ ਬੱਚਿਆ, ਤੂੰ ਆਪਣੀ ਮਾਂ ਦਾ ਪੀਤਾ ਹੋਇਆ ਦੁੱਧ ਦਿੱਤੀ ਹੋਈ ਗੁਰੂ ਦੀ ਸਿੱਖਿਆ ਦਾ ਅੱਜ ਪਰਚੇ 'ਚੋਂ ਪਾਸ ਹੋਇਆ ਹੈ। ਵਾਹ ਬੱਚਿਆ, ਜਿੰਨਾ ਅੱਜ ਮੈਂ ਅਮੀਰ ਹਾਂ ਨਾ, ਮੈਨੂੰ ਲੱਗਦਾ ਦੁਨੀਆ 'ਤੇ ਮੇਰੀਆਂ ਨਜ਼ਰਾਂ 'ਚ ਸਾਰੇ ਹੀ ਮੇਰੇ ਤੋਂ ਗਰੀਬ ਨੇ, ਮੈਂ ਦੁਨੀਆ ਦਾ ਅਮੀਰ ਬਾਪ ਹਾਂ, ਜਿਹਦਾ ਬੱਚਾ ਆਪਣੇ ਗੁਰੂ ਨਾਲ ਬੇਮੁਖਤਾ ਕਰਕੇ ਕਿਸੇ ਦੀ ਝੋਲੀ 'ਚ ਪੈਣ ਤੋਂ ਮੁਨਕਰ ਹੋ ਗਿਆ, ਮੈਨੂੰ ਮਾਣ ਹੈ ਬੱਚਿਆ ਤੇਰੇ 'ਤੇ। ਦੂਜੇ ਦਿਨ ਵੀ ਉਹ ਗੱਲਾਂ, ਤੀਜੇ ਦਿਨ ਵੀ ਉਹ ਗੱਲਾਂ, ਹੁਣ ਜ਼ਕਰੀਆ ਖਾਨ ਖਿੱਚ ਗਿਆ, ਉਹ ਕਹਿੰਦਾ ਨਹੀਂ ਨਾ ਮੰਨਦੇ ਅਤੇ ਮਨਾ ਕਿਸੇ ਤਰੀਕੇ ਨਾਲ, ਜੇ ਨਹੀਂ ਲਾਲਚ ਨਾ ਮੰਨਦੇ ਤਾਂ ਹੋਰ ਤਰੀਕਾ ਦੇ, ਕੋਈ ਸਜ਼ਾ ਸੁਣਾ ਦੇ ਮੌਤ ਦੀ, ਕਾਜ਼ੀ ਨੂੰ ਲਾਇਆ, ਫਤਵਾ ਪੜ੍ਹ ਦਿਓ। ਇਹਨਾਂ ਦੋ ਪਿਓ ਪੁੱਤਰਾਂ ਦਾ ਕਸੂਰ ਇਹੋ ਹੀ ਸੀ ਵੀ ਉਹਨਾਂ ਦੀ ਗੱਲ ਨਹੀਂ ਮੰਨੀ, ਜੇ ਤਾਂ ਨਿਕਾਹ ਕਰ ਲੈਂਦਾ ਉਹ ਬੱਚਾ, ਮੌਲਵੀ ਦੀ ਗੱਲ ਮੰਨ ਲੈਂਦਾ ਉਹ ਬੱਚਾ ਸ਼ਾਬਾਸ਼ ਸਿੰਘ। ਫਿਰ ਅਰਦਾਸ ਵਿੱਚ ਨਾਂ ਨਹੀਂ ਸੀ ਨਾ ਆਉਣਾ, ਫਿਰ ਤੁਸੀਂ ਅਰਦਾਸ ਦੇ ਪਹਿਰੇ ਵਿੱਚ ਉਹੜਾ ਬੰਦ ਪੜਦੇ ਹੋ, ਚਰਖੀਆਂ 'ਤੇ ਚੜ੍ਹੇ। ਇਹ ਉਹ ਦੋਵੇਂ ਪਿਓ ਪੁੱਤਰ ਸਨ ਜਿਹਨਾਂ ਨੂੰ ਚਰਖੀਆਂ 'ਤੇ ਚਾੜਿਆ ਗਿਆ ਸੀ। ਹੁਣ ਇਹਦੇ ਨਾਲ ਆਪਾਂ ਅੱਜ ਦੀ ਤੁਲਨਾ ਕਰੀਏ, ਕੋਈ ਨੌਜਵਾਨ ਬੱਚਾ ਘਰ ਆਵੇ ਆਣ ਕੇ ਕਹੇ ਮਾਂ ਦੂਜੇ ਮਰਦ ਦੀ ਲੜਕੀ ਮੈਨੂੰ ਕਹਿੰਦੀ ਹੈ ਆਪਾਂ ਗ੍ਰਿਸ਼ਤੀ ਜੀਵਨ ਜਿਉਣਾ ਹੈ, ਵੇਦੀ ਨਾਲ ਲਾਵਾਂ ਪੜਨੀਆਂ ਹੈ ਜਾਂ ਨਿਕਾਹ ਕਰਨਾ ਹੈ, ਮਾਂ ਮਨਜ਼ੂਰ ਹੈ? ਸ਼ਾਇਦ ਅੱਜ ਦੀ ਮਾਂ ਕਹਿ ਦੇਵੇ, ਸ਼ਾਇਦ ਅੱਜ ਦਾ ਬਾਪ ਕਹਿ ਦੇਵੇ ਪੁੱਤਰ ਬੜੀ ਗਰੀਬੀ ਹੈ, ਜੇ ਫੈਕਟਰੀ ਦਾਜ 'ਚ ਆਉਂਦੀ ਅੱਗਿਓਂ ਤਾਂ ਲਾਇਆ, ਜੇ ਉਹ ਕੋਈ ਕਾਰਖਾਨਾ ਦਾਜ ਦਿੰਦੇ 10 ਦੁਕਾਨਾਂ ਮਿਲਦੀਆਂ ਤਾਂ ਤੂੰ ਨਾ ਵੇਖ ਧਰਮ ਧੁਰਮ ਨੇ ਸਾਨੂੰ ਕੀ ਦਿੱਤਾ ਹੈ। ਇਹੋ ਜਿਹੇ ਬੰਦਿਆਂ ਦਾ ਦੁਨੀਆਂ ਦੇ ਤਖਤੇ 'ਤੇ ਨਾਂ ਨਹੀਂ ਰਹਿੰਦਾ, ਜਿਹੜੇ ਅਸੂਲਾਂ ਦੇ ਨਾਲ ਹੀ ਸਮਝੌਤਾ ਕਰ ਜਾਂਦੇ ਹਨ। ਜਿੱਦਣ ਉਹਨਾਂ ਦਾ ਅੰਤਮ ਸੰਸਕਾਰ ਹੁੰਦਾ ਹੈ ਨਾ, ਉਦਣ ਹੀ ਅੰਤਮ ਸੰਸਕਾਰ ਹੋ ਜਾਂਦਾ ਹੈ, ਉਦਣ ਹੀ ਦੁਨੀਆਂ ਦੇ ਤਖਤੇ ਤੋਂ ਨਾਂ ਮਿਟ ਜਾਂਦਾ ਹੈ। ਪਰ ਜਿਹੜੇ ਸੱਚ 'ਤੇ ਤੁਰਦੇ ਨੇ, ਗਿਆਨ ਦੇ ਆਸ਼ਕ ਹੁੰਦੇ ਨੇ, ਉਹਨਾਂ ਨੂੰ ਜਦੋਂ ਕੋਈ ਲੱਕੜਾਂ ਦੇ ਰੱਖ ਕੇ ਫੂਕਦਾ ਹੈ ਨਾ, ਉਹ ਕਹਿੰਦੇ ਫੂਕ, ਸਰੀਰ ਫੂਕ ਸਕਦਾ ਹੈ, ਮੇਰੀ ਆਤਮਾ ਅਤੇ ਮੇਰੀ ਵਜ਼ੂਦ ਨੂੰ ਨਹੀਂ ਫੂਕ ਸਕਦਾ। ਸੁਬੇਖਸਿਆਂ ਤੂੰ ਅੱਜ ਵੀ ਜਿਉਂਦਾ ਹੈ, ਸ਼ਾਬਾਸ਼ਿਆਂ ਤੂੰ ਅੱਜ ਵੀ ਜਿਉਂਦਾ ਹੈ, ਕੌਣ ਹੈ ਤੁਹਾਨੂੰ ਮਾਰਨ ਵਾਲਾ? ਕਿਉਂਕਿ ਤੁਸੀਂ ਅੱਜ ਵੀ ਜਿਉਂਦੇ ਹੋ। ਅਸੀਂ ਮਰ ਜਾਣਾ ਉਦਣ ਹੀ ਜਦੋਂ ਸਾਨੂੰ ਚਾਰ ਬੰਦਿਆਂ ਨੇ ਫੂਕ ਕੇ ਗੁਰਦੁਆਰੇ ਆਣ ਕੇ ਪਾਠ ਕਰਨੇ, ਅਰਦਾਸ ਕਰਨੀ, ਅਸੀਂ ਉਦਣ ਹੀ ਮਰ ਜਾਣਾ। ਉਸ ਤੋਂ ਬਾਅਦ ਸਾਡਾ ਨਾਂ ਹੀ ਨਹੀਂ ਕਿਸੇ ਨੇ ਲੈਣਾ। ਲੈਂਦੇ ਕੋਈ? ਸਾਨੂੰ ਇੱਥੇ ਬੈਠਿਆਂ ਨੂੰ ਕੋਈ ਪੁੱਛੇ ਸਾਡੇ ਪੜਦਾਦੇ ਦੇ ਪੜਦਾਦੇ ਦਾ ਕੀ ਨਾਂ ਹੈ? ਪੁੱਛ ਕੇ ਆਵਾਂਗੇ ਪਿਤਾ ਕੋਲੋਂ। ਬੈਠਿਆਂ ਨੂੰ ਕੋਈ ਪੁੱਛੇ ਵੱਧ ਤੋਂ ਵੱਧ ਦਾਦਾ ਚੇਤੇ ਹੈ, ਪੜਦਾਦਾ ਚੇਤੇ ਹੈ, ਪਰ ਕੋਈ ਪੁੱਛੇ ਪੜਦਾਦੇ ਦੇ ਪੜਦਾਦੇ ਦੇ ਪੜਦਾਦੇ ਦਾ ਕੀ ਨਾਂ ਹੈ? 10-12 ਪੀੜ੍ਹੀਆਂ ਨਹੀਂ ਨਾ ਯਾਦ, ਪਰ ਸਵੇਖਸਿਆਂ ਤੇਰੀ ਪੀੜ੍ਹੀ ਯਾਦ ਹੈ ਮੈਨੂੰ, ਸ਼ਾਬਾਸ਼ਿਆਂ ਤੇਰੀ ਪੀੜ੍ਹੀ ਚੱਲ ਰਹੀ ਹੈ, ਕਿਉਂਕਿ ਤੂੰ ਪੀੜ੍ਹੀ ਆਪਣੇ ਪਰਿਵਾਰ ਤੱਕ ਨਹੀਂ ਰੱਖੀ, ਤੂੰ ਪੀੜ੍ਹੀ ਗੁਰੂ ਨਾਲ ਧਰਮ ਨਾਲ ਸਾਂਝੀ ਕਰ ਲਈ। ਜਿੱਥੇ ਜਿੱਥੇ ਧਰਮ ਫੈਲੇਗਾ ਤੇਰੀ ਪੀੜ੍ਹੀ ਫੈਲੇਗੀ, ਤੇਰਾ ਪਰਿਵਾਰ, ਤੇਰਾ ਕੁਟੁੰਬ ਫੈਲੇਗਾ। ਖੈਰ ਅੱਜ ਦੇ ਸਮੇਂ 'ਚ ਅਸੀਂ ਕੀ ਕਰ ਰਹੇ ਹਾਂ? ਅੱਜ ਦੇ ਸਮੇਂ ਸਾਡੀਆਂ ਧੀਆਂ ਡੋਲ ਰਹੀਆਂ ਨੇ, ਸਾਡੇ ਪੁੱਤਰ ਡੋਲ ਰਹੇ ਨੇ, ਕਸੂਰ ਉਹਨਾਂ ਦਾ ਨਹੀਂ, ਕਸੂਰ ਕਿਤੇ ਨਾ ਕਿਤੇ ਮਾਂ ਅਤੇ ਬਾਪ ਦਾ ਹੈ। ਬਾਪ ਦੇ ਕੋਲੋਂ ਕੰਮ 'ਚ ਵਿਹਲ ਨਹੀਂ ਮਿਲਦੀ, ਮਾਂ ਦੇ ਕੋਲ ਆਪਣੇ ਘਰਦਿਆਂ ਕੰਮਾਂ ਦਾ ਵਿਹਲ ਨਹੀਂ। 15-20 ਮਿੰਟ ਰੋਜ਼ ਆਪਣੇ ਬੱਚਿਆਂ ਨਾਲ ਸਮਾਂ ਗੁਜ਼ਾਰੋ। ਜਿਨ੍ਹਾਂ ਕੋਲ ਸਮਾਂ ਹੈਗਾ ਉਹ TV 'ਤੇ ਵੇਖ ਸਕਦੇ ਨੇ ਆਪਣੇ ਬੱਚਿਆਂ ਨਾਲ ਬੈਠ ਕੇ। ਪਾਗਾਂ ਵਾਲਿਓ, ਧਰਤੀ ਤਿਆਰ ਹੋਵੇ ਨਾ, ਉਹਦੇ 'ਚ ਬੀਜ ਪਾਈਏ ਤਾਂ ਉੱਗਦਾ ਹੈ। ਜੇ ਧਰਤੀ ਤਿਆਰ ਨਾ ਹੋਵੇ ਤਾਂ ਬੀਜ ਯੂਨੀਵਰਸਿਟੀ ਦਾ ਲਾਇਓ ਤਾਂ ਵੀ ਨਹੀਂ ਉੱਗਦਾ। ਜੇ ਕਿਤੇ ਬਚਪਨ ਤੋਂ ਧਰਤੀ ਤਿਆਰ ਹੋਵੇ, ਜਿੱਦਣ ਮਾਂ ਬੱਚੇ ਨੂੰ ਜਨਮ ਦੇਵੇ, ਚਾਹੇ ਉਹ ਲੜਕੀ ਹੋਵੇ ਚਾਹੇ ਲੜਕਾ ਹੋਵੇ, ਜਿੱਦਣ ਮਾਂ ਤੁਰਨ ਫਿਰਨ ਜੋਗੀ ਹੋਵੇ, ਆਪ ਪਰਿਵਾਰ ਨੂੰ ਕਹੇ ਚਲੋ ਤਿਆਰ ਹੋ, ਜੇ ਘਰ ਮਹਾਰਾਜ ਦਾ ਪ੍ਰਕਾਸ਼ ਨਹੀਂ ਚਲੋ ਗੁਰਦੁਆਰਾ ਸਾਹਿਬ, ਜੇ ਘਰ ਪ੍ਰਕਾਸ਼ ਹੈ ਵਧੀਆ, ਜੇ ਨਹੀਂ ਘਰ ਪ੍ਰਕਾਸ਼ ਕੀਤਾ ਚਲੋ ਗੁਰਦੁਆਰੇ ਸਾਹਿਬ ਆ ਜਾ, ਮੇਰੀ ਇਹ ਭੈਣੇ ਆਪ ਅਰਦਾਸ ਕਰ ਗੁਰੂ ਗ੍ਰੰਥ ਸਾਹਿਬ ਦੇ ਖਲੋ ਕੇ ਅੱਗੇ, ਹੇ ਅਕਾਲ ਪੁਰਖ, ਹੇ ਪਰਮਾਤਮਾ, ਹੇ ਸਰਬ ਵਿਆਪਕ ਅਕਾਲ ਪੁਰਖ, ਮੈਨੂੰ ਤੁਸਾਂ ਦਾਤ ਦਿੱਤੀ ਹੈ, ਧੀ ਹੈ ਜਾਂ ਪੁੱਤ ਹੈ, ਮਾਲਕ ਜੀ ਮੇਰਾ ਬੱਚਾ ਮੇਰੀ ਬੱਚੀ ਇੱਕ ਕਕਾਰ ਧੁਰ ਤੋਂ ਲੈ ਕੇ ਆਇਆ ਹੈ, ਮੇਰੀ ਇਹ ਭੈਣ ਸਮਾਂ ਕੱਢ, ਨਹੀਂ ਤੇ ਬੂਟਾ ਹਰਿਆ ਰਹਿਣਾ ਕੋਈ ਨਹੀਂ। ਕਹਿ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਹੇ ਅਕਾਲ ਪੁਰਖ, ਇੱਕ ਕਕਾਰ ਮੇਰੀ ਧੀ ਮੇਰਾ ਪੁੱਤਰ ਧੁਰ ਤੋਂ ਲੈ ਕੇ ਆਇਆ ਕੇਸ, ਅਤੇ ਮਹਾਰਾਜ ਦੂਜਾ ਕਕਾਰ ਅੱਜ ਮੈਂ ਤੁਹਾਨੂੰ ਹਾਜ਼ਰ ਨਾਜ਼ਰ ਜਾਣ ਕੇ ਪਾਉਣ ਲੱਗੀ ਹਾਂ ਕੜਾ। ਦੋ ਹੋ ਗਏ, ਬੱਚਾ ਬੱਚੀ ਜਵਾਨ ਹੁੰਦੇ ਗਏ, ਜਿੱਦਣ ਆਪ ਇਸ਼ਨਾਨ ਪਾਨ ਕਰਨ ਜੋਗੇ ਹੋ ਗਏ, ਮਾਂ ਰੇਬਦਾਰ ਕਸ਼ਹਿਰਾ ਸੀਂ ਕੇ ਪਾ ਦੇ, ਕੇਸ ਵਾਹੁਣ ਜੋਗੇ ਹੋ ਗਏ, ਜੋਗੀ ਹੋ ਗਈ, ਮਾਂ ਕੜਾ ਕੰਘਾ ਦੇ ਦੇ। ਚਾਰ ਕਕਾਰ ਹੋ ਗਏ, ਕੇਸ ਹੋ ਗਏ, ਕੜਾ ਦੇ ਦਿੱਤਾ, ਕੰਘਾ ਦੇ ਦਿੱਤਾ, ਕਸ਼ਹਿਰਾ ਦੇ ਦਿੱਤਾ, ਮਾਂ ਕਿਰਪਾਨ ਅਜੇ ਨਾ ਦੇ। ਜਦੋਂ ਇਹੋ ਬੱਚਾ ਬੱਚੀ ਜਵਾਨ ਹੁੰਦੀ ਜਾਏਗੀ, +2 ਤੱਕ ਪਹੁੰਚੇਗੀ, ਅੱਗੇ ਕਾਲਜ ਤੱਕ ਪਹੁੰਚੇਗੀ ਜਾਂ ਪਹੁੰਚੇਗਾ, ਤਾਂ ਬੱਚਾ ਵੇਖੇਗਾ ਮਾਂ ਪਿਤਾ ਜੀ ਤੁਹਾਡੇ ਕੋਲ ਪੰਜ ਕਕਾਰ ਨੇ, ਕੇਸ ਵੀ ਹੈ, ਕੰਘਾ ਵੀ ਹੈ, ਕੜਾ ਵੀ ਹੈ, ਕਿਰਪਾਨ ਵੀ ਹੈ, ਮੇਰੇ ਕੋਲ ਕੇਵਲ ਚਾਰ। ਫਿਰ ਪੁੱਤਰ ਮੈਨੂੰ ਵੀ ਦਿਓ ਕਿਰਪਾਨ। ਬੇਟਾ ਇਹ ਘਰੋਂ ਨਹੀਂ ਮਿਲਦੀ, ਇਹ ਪਾਉਣ ਵਾਸਤੇ, ਇਹ ਵਿਧੀ ਵਿਧਾਨ ਵਾਸਤੇ ਸਾਨੂੰ ਪੰਜਾਂ ਪਿਆਰਿਆਂ ਦੇ ਕੋਲ ਜਾਣਾ ਪੈਂਦਾ। ਖੰਡੇ ਦੀ ਪੌਲ ਤਿਆਰ ਹੁੰਦੀ ਹੈ, ਇਹਨੂੰ ਕਹਿੰਦੇ ਨੇ ਧਰਤੀ ਮਾਂ ਨੇ ਤਿਆਰ ਕੀਤੀ ਸੀ ਬਚਪਨ 'ਚੋਂ, ਆਪ ਮਾਂ ਨੇ ਧਰਤੀ ਤਿਆਰ ਕੀਤੀ ਸੀ। ਲੱਭਦੀ ਹੈ ਮਾਂ ਇਹੋ ਜਿਹੀ ਰੋਲ ਮਾਡਲ? ਕਿਉਂ ਮੇਰੀ ਉਹ ਭੈਣੋ, ਅੱਜ ਦੇ ਸਮੇਂ 'ਚ ਰੋਲ ਮਾਡਲ ਮਾਂ ਅਸੀਂ ਲੱਭਦੀ ਹੈ? ਟਾਵੀਂ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੀ ਮਾਂ 5 ਸਾਲ ਦੇ ਜੱਸਾ ਸਿੰਘ ਆਲੂਵਾਲੀਏ ਦੇ ਨਾਲ ਕੀਰਤਨ ਕਰਦੀ ਸੀ ਐਸਾ ਕੀ ਵਾਰ ਦਾ। ਮਾਤਾ ਗੁਜਰ ਕੌਰ ਜੀ ਨੇ ਜੇ ਬੱਚਿਆਂ ਦੇ ਨਾਲ ਸਿਧਾਂਤ ਦੀਆਂ ਗੱਲਾਂ ਨਾ ਕੀਤੀਆਂ ਹੁੰਦੀਆਂ, ਗਿਆਨ ਧਰਮ ਦੀਆਂ ਗੱਲਾਂ ਨਾ ਕੀਤੀਆਂ ਹੁੰਦੀਆਂ, ਸਾਹਿਬਜ਼ਾਦੇ ਵਜ਼ੀਰ ਖਾਂ ਉਹਨਾਂ ਨੂੰ ਜਵਾਬ ਨਹੀਂ ਸੀ ਦੇ ਸਕਦੇ। ਉਹ ਗਿਆਨ ਸੀ ਜੋ ਵੱਡੇ ਵੱਡੇ ਕਾਜਵੀ ਮੌਲਵੀ ਨਾ ਉਹਨਾਂ ਨੂੰ ਡਰਾ ਸਕੇ, ਉਹਨਾਂ ਦੀਆਂ ਅੱਖਾਂ 'ਚ ਖੌਫ ਨਾ ਲਿਆ ਸਕੇ। ਇਸੇ ਲਈ ਤਾਂ ਸਰਦਾਰ ਸੁਬੇਗ ਸਿੰਘ ਅਤੇ ਸ਼ਾਬਾਸ਼ ਸਿੰਘ ਚੱਲੇ। ਅਖੀਰ ਚਰਖੜੀ 'ਤੇ ਚਾੜਨ ਦਾ ਵਕਤ ਆਇਆ, ਫਤਵਾ ਜਾਰੀ ਕਰੋ, ਨਹੀਂ ਮੰਨਦੇ ਤਾਂ ਇਹਨਾਂ ਨੂੰ ਚਰਖੜੀ 'ਤੇ ਚਾੜ ਦਿਓ। ਹੁਣ ਜਦੋਂ ਚਰਖੀ 'ਤੇ ਚਾੜਨ ਦੀ ਗੱਲ ਆਈ ਤਾਂ ਜ਼ਕਰੀਆ ਖਾਨ ਕਹਿੰਦਾ ਹੈ, ਸੁਬੇਗ ਸਿਆਂ ਉਹ ਤੂੰ ਸਰਕਾਰੀ ਠੇਕੇਦਾਰ ਹੈ, ਲੋਕਾਂ ਦੇ ਘਰ 'ਤੇ ਪੁੱਤ ਨਾ ਹੋਣ ਤਾਂ ਲੋਕ ਤਰਲੇ ਮਾਰਦੇ ਨੇ, ਕਿਸੇ ਦੇ ਘਰ ਪੁੱਤਰ ਨਾ ਹੋਵੇ, ਗਲਤ ਥਾਵਾਂ 'ਤੇ ਵੀ ਜਾ ਕੇ ਮਨੁੱਖ ਮੱਥਾ ਟੇਕ ਦਿੰਦੇ ਨੇ, ਗੁਰੂ ਤੋਂ ਬੇਮੁੱਖ ਵੀ ਹੋ ਜਾਂਦੇ ਨੇ ਵੀ ਮੇਰੀ ਪੀੜ੍ਹੀ ਚੱਲਣੀ ਚਾਹੀਦੀ ਹੈ। ਜਿੱਥੋਂ ਸਾਨੂੰ ਗੁਰੂ ਰੋਕਦਾ ਉਹਨਾਂ ਥਾਵਾਂ 'ਤੇ ਜਾ ਕੇ ਵੀ ਮਨੁੱਖ ਸਿਰ ਝੁਕਾਉਣ ਲਈ ਮਜਬੂਰ ਹੋ ਜਾਂਦਾ ਹੈ। ਉਹ ਤੇਰੀ ਪੀੜ੍ਹੀ ਮੁੱਕ ਜਾਏਗੀ, ਤੇਰੀ ਕੁੱਲ ਖਤਮ ਹੋ ਜਾਏਗੀ, ਤੂੰ ਇੰਨਾ ਧਰੋ ਨਾ ਕਮਾ, ਤੇਰਾ ਮਾਸੂਮ ਜਿਹਾ ਬੱਚਾ ਹੈ, ਪਤਾ ਹੈ ਤੈਨੂੰ ਕਿਹੜਾ ਕਾਜੀ ਨੇ ਫਤਵਾ ਪੜਿਆ ਚਰਖੀ 'ਤੇ ਚਾੜਨ ਦਾ? ਤੂੰ ਰੂੰ ਪਿੰਜਦਾ ਵੇਖਿਆ, ਅੱਜ ਤੇਰੇ ਬੱਚੇ ਨੂੰ ਤੇਰੇ ਨਾਲ ਪਿੰਜਿਆ ਜਾਏਗਾ, ਤੂੰ ਕੁੱਲ ਬਚਾ ਲਾ ਆਪਣੀ। ਉੱਥੇ ਜਵਾਬ ਬੜਾ ਕਮਾਲ ਦਾ ਦਿੱਤਾ ਸਰਦਾਰ ਸੁਬੇਗ ਸਿੰਘ ਨੇ, ਹਮ ਕਾਰਨ ਗੁਰ ਕੁੱਲ ਹੈ ਗਵਾਈ, ਹਮ ਕਾਰਨ ਗੁਰ ਕੁੱਲ ਹੈ ਗਵਾਈ, ਸਾਡੇ ਵਾਸਤੇ ਸਾਡੇ ਗੁਰੂ ਨੇ ਆਪਣੀ ਕੁੱਲ ਮੁਕਾਈ ਹੈ, ਚਾਰੇ ਕੁਰਬਾਨ ਕੀਤੇ ਨੇ ਸਾਡੇ ਤੋਂ। ਹਮ ਕਾਰਨ ਗੁਰ ਕੁੱਲ ਹੈ ਗਵਾਈ, ਹਮ ਕੁੱਲ ਰਾਖੇ ਕੰਮ ਨ ਵਡਾਈ। ਅਤੇ ਜੇ ਸੁਬੇਗ ਸਿੰਘ ਆਪਣੀ ਕੁੱਲ ਵਿਚਾਲੇ ਦੇ 'ਚ ਕੀ ਵਡਿਆਈ ਹੈ, ਕੀ ਵਡਿਆਈ ਹੋਏਗੀ? ਮੇਰਾ ਤਾਂ ਦੁਨੀਆਂ ਦੇ ਤਖਤੇ 'ਤੇ ਨਾਂ ਨਹੀਂ ਰਹਿਣਾ, ਮੇਰੇ ਮਾਲਕ ਦੇ ਚਾਰ ਸਨ, ਚਾਰੇ ਕੁਰਬਾਨ ਕਰ ਦਿੱਤੇ, ਸੁਬੇਗ ਸਿੰਘ ਇੱਕ ਵਿਚਾਲ ਹੈ, ਮੈਨੂੰ ਮਨਜ਼ੂਰ ਨਹੀਂ। ਕਾਸ਼ ਕਿਤੇ ਇਹ ਸਾਖੀ, ਇਹ ਇਤਿਹਾਸ ਆਪਣਿਆਂ ਭਰਾਵਾਂ ਨੂੰ, ਆਪਣੀਆਂ ਬੱਚੀਆਂ ਨੂੰ, ਆਪਣੀਆਂ ਭੈਣਾਂ ਨੂੰ ਪਰਿਵਾਰਾਂ 'ਚ ਬੈਠ ਕੇ ਅਸੀਂ ਸੁਣਾਇਆ ਹੁੰਦਾ, ਪਰ ਨਹੀਂ, ਸਾਡੇ ਧਰਮ ਦਾ ਪ੍ਰਚਾਰ ਹੀ ਵੱਖਰਾ ਹੋਣਾ ਸ਼ੁਰੂ ਹੋ ਗਿਆ। ਸਾਡੇ ਅੰਦਰੋਂ ਕ੍ਰਾਂਤੀਕਾਰੀ ਤੱਤ ਵਿਚਾਰ, ਉਹ ਜਿਹੜੇ ਸਿੱਖੀ ਸਿਧਾਂਤ ਦੀਆਂ ਵਿਚਾਰਾਂ ਸਨ, ਮੁਕਾਤੀਆਂ। ਇੱਥੇ 'ਤੇ ਚੁਪਹਿਰੇ ਸਮਾਗਮ ਹੋ ਰਹੇ ਨੇ, ਜਪ ਤਪ ਸਮਾਗਮ ਹੋ ਰਹੇ ਨੇ, ਗਿਣਤੀਆਂ ਦੇ ਪਾਠ ਹੋ ਰਹੇ ਨੇ, ਇੱਥੇ ਚਲੀਏ ਕੱਟੇ ਜਾ ਰਹੇ ਨੇ। ਕੋਈ ਬਾਬਾ ਦੀਪ ਸਿੰਘ ਦੇ ਨਾਂ 'ਤੇ ਕੱਟ ਰਿਹਾ, ਕੋਈ ਕਿਸੇ ਸ਼ਹੀਦ ਦੇ ਨਾਂ 'ਤੇ ਕੱਟ ਰਿਹਾ, ਗੁਰਮਤ ਨਹੀਂ ਹੈ, ਮੈਨੂੰ ਮਾਫ ਕਰਨਾ, ਇਹ ਗੁਰਮਤ ਨਹੀਂ ਹੈ। ਗੁਰਮਤ ਤਾਂ ਇੰਨੀ ਸੌਖੀ ਸੀ, ਭੱਜੇ ਆਉਂਦੇ ਸਨ ਆਸ਼ਿਕ ਇਸ ਗੁਰਮਤ ਨੂੰ ਸਮਝਣ ਲਈ, ਬੜੀ ਸੌਖੀ ਗੁਰਮਤ, ਇੰਨੀ ਔਖੀ। ਮੈਂ ਬੇਨਤੀ ਕਰ ਦੇਵਾਂ, ਕਥਾ ਦਾ ਅਰਥ ਲੱਛੇਦਾਰ ਗੱਲਾਂ ਕਰਨੀਆਂ ਨਹੀਂ, ਕਥਾ ਦਾ ਅਰਥ ਹੈ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਉਹਦੀ ਗੱਲ ਸੰਗਤ ਤੱਕ ਪਹੁੰਚਾਉਣੀ, ਆਪਣੀ ਮਤ ਵਿੱਚ ਨਾ ਘਸੋੜਨੀ। ਦੋਜੀ ਦੁੱਧ ਪਾਉਣ ਆਉਂਦਾ ਹੈ, ਜੇ ਉਹ ਰੋਜ਼ ਪਾਣੀ ਪਾ ਕੇ ਦੇਵੇ ਅਸੀਂ ਉਹਨੂੰ ਵੀ ਟੋਕ ਦਿੰਦੇ ਹਾਂ, ਪਾਣੀ ਵਾਲਾ ਦੁੱਧ ਹੈ, ਇਹਦੇ 'ਤੇ ਤਾਂ ਮਲਾਈ ਨਹੀਂ ਆਉਂਦੀ, ਮੱਖਣ ਹੀ ਨਹੀਂ ਜੰਮਦਾ, ਦਹੀਂ ਪਤਲਾ ਜੰਮਦਾ। ਦੋਜੀ ਦਾ ਦੁੱਧ ਵੀ ਚੈੱਕ ਕਰਕੇ ਲੈਂਦੇ, ਜੇ ਪਤਲਾ ਹੋਵੇ ਤਾਂ ਟੋਕ ਦਿੰਦੇ ਹਾਂ। ਗੁਰੂ ਨਾਨਕ ਸਾਹਿਬ, ਤੁਹਾਡਾ ਗਿਆਨ ਰੂਪੀ ਦੁੱਧ ਗਾਂ ਦੇਣ ਵਾਲਿਆਂ ਨੇ ਇੰਨਾ ਪਾਣੀ ਪਾ ਦਿੱਤਾ, ਵਿੱਚੋਂ ਅਸਲਾ ਹੀ ਮੁਕਾ ਦਿੱਤਾ, ਅਸਲਾ ਹੀ ਮੁਕਾਤਾ, ਇੰਨਾ ਪਾਣੀ ਪਾਇਆ, ਪਿੱਛੇ ਤੇ ਡਰੰਮਾਂ ਦੇ ਡਰੰਮ ਦੁੱਧ ਸੀ, ਪਾਣੀ ਪਾਉਂਦੇ ਗਏ, ਇੰਨਾ ਪਾਣੀ ਪਾਇਆ ਮੇਰੇ ਮਾਲਕ ਜੀ, ਪੀਣ ਵਾਲੇ ਦੀ ਸਿਹਤ ਹੀ ਖਰਾਬ ਹੋ ਗਈ, ਸਿਹਤ ਹੀ ਡਾਊਨ ਹੋ ਗਈ। ਜਿੱਥੇ ਤੇ ਦੁੱਧ ਨੇ ਤਾਕਤ ਦੇਣੀ ਸੀ, ਦੁੱਧ ਨੇ ਹੀ ਬਿਮਾਰ ਕਰਤਾ, ਕਿਉਂਕਿ ਆਪਣੀ ਮੱਤ ਕਸੋੜ ਦਿੱਤੀ ਵਿੱਚ। ਕਸਵੱਟੀ ਰੱਖੋ ਆਪਣੇ ਕੋਲ ਇੱਕ, ਜਦੋਂ ਵਿਚਾਰ ਹੋਵੇ ਹਰ ਸਟੇਜ 'ਤੇ ਦਾਸ ਬੇਨਤੀ ਕਰਦਾ, ਜੇ ਤੁਹਾਨੂੰ ਕੋਈ ਮੇਰੀ ਗੱਲ ਵਿੱਚੋਂ ਸ਼ੰਕਾ ਜਾ ਕੇ ਜ਼ਰੂਰ ਵਿਚਾਰ ਕਰਨੀ, ਬਾਦਲੀਲ ਵਿਚਾਰ ਕਰਨ ਲੱਗਿਆਂ ਗੁਰਬਾਣੀ ਦਾ ਪ੍ਰਮਾਣ 1-2 ਜ਼ਰੂਰ ਹੋਣ, ਕਿ ਆਹ ਗੱਲ ਤੁਸੀਂ ਇੱਦਾਂ ਬੋਲੀ, ਗੁਰਬਾਣੀ ਇੱਦਾਂ ਕਹਿੰਦੀ, ਕਿਸੇ ਬੰਦੇ ਦੀ ਗੱਲ ਨਹੀਂ ਜੀ, ਫਲਾਣੇ ਕੋਲੋਂ ਇੱਦਾਂ ਸੁਣੀ ਸੀ, ਕਿਉਂਕਿ ਮੇਰਾ ਗੁਰੂ ਨਾ ਬੰਦਾ ਹੈ ਨਾ ਕੋਈ ਮਨੁੱਖ ਹੈ, ਮੇਰਾ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। 10 ਸਵਾਲਾਂ ਦੇ ਜਵਾਬ ਦੇਣ ਨੂੰ ਤਿਆਰ ਹੈ। ਦੇਸ਼ ਵਿਦੇਸ਼ ਵਿੱਚ ਜਿੱਥੇ ਜਾਈਦਾ ਉੱਥੇ ਸੈਮੀਨਾਰ ਕਰਕੇ ਵਿਚਾਰਾਂ ਕਰਕੇ ਕਹੀਦਾ, ਜ਼ਰੂਰ ਸਵਾਲ ਕਰਨਾ ਮੇਰੇ 'ਤੇ, ਜ਼ਰੂਰ ਸ਼ੰਕਾ ਉਠਾਉਣਾ, ਪਰ ਸਵਾਲ ਕਰਨ ਵਾਲੇ ਵੀਰ ਮੇਰੀਏ ਭੈਣੇ, ਇੱਕ ਪ੍ਰਮਾਣ ਕਮ ਸੇ ਕਮ ਗੁਰਬਾਣੀ ਦਾ ਤੁਹਾਡੀ ਵਿਚਾਰ ਨਾਲ ਮੇਲ ਖਾਂਦਾ ਹੋਵੇ। 10 ਗੱਲ ਕਵੇਗਾ, ਇੱਕ ਨਹੀਂ 50 ਪ੍ਰਮਾਣ ਗੁਰਬਾਣੀ ਦੀ ਮੇਲ ਖਾਂਦੇ ਹੋਣਗੇ, ਕਿਉਂਕਿ ਇਹ ਸਰਬਜੀਤ ਸਿੰਘ ਦੀ ਮਤ ਨਹੀਂ, ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰ ਹੈ। ਜਦੋਂ ਇੱਕ ਸਵੱਟੀ ਹੋਏਗੀ ਨਾ, ਧੀਆਂ ਨੂੰ ਤੁਹਾਨੂੰ ਮਜਬੂਰ ਕਰਨਾ ਨਹੀਂ ਪਵੇਗਾ ਗੁਰਦੁਆਰੇ ਲਿਆਉਣ ਲਈ, ਪੁੱਤਰਾਂ ਨੂੰ ਤੁਹਾਨੂੰ ਮਜਬੂਰ ਕਰਨਾ ਨਹੀਂ ਪਵੇਗਾ, ਉਹਨਾਂ 'ਤੇ ਆਪਣੇ ਆਪ ਛਾਲਾ ਮਾਰ ਮਾਰ ਕੇ ਸਿੱਖ ਸਜਣਾ ਹੈ। ਔਖਾ ਹੀ ਇੰਨਾ ਕਰ ਦਿੱਤਾ ਗਿਆ ਹੈ, ਕਠਿਨ ਹੀ ਇੰਨਾ ਕਰ ਦਿੱਤਾ ਗਿਆ ਹੈ, ਲਾਲਚ ਵੱਸ ਇੰਨਾ ਬਣਾ ਦਿੱਤਾ ਗਿਆ, ਪਾਠ ਕਰਾਇਆ ਜਾ ਰਿਹਾ ਹੈ, ਲਾਲਚ ਵੱਸ ਕਰਾਇਆ ਜਾ ਰਿਹਾ ਹੈ, ਆਹ ਕਰੋ ਆਹ ਮਿਲੇਗਾ, ਆਹ ਕਰੋ ਆਹ ਮਿਲੇਗਾ। ਸਾਹਿਬਜ਼ਾਦਿਆਂ ਨੂੰ ਕਿਸੇ ਨੇ ਲਾਲਚ ਨਹੀਂ ਸੀ ਦਿੱਤਾ, ਉੱਥੇ 'ਤੇ ਲਾਲਚ ਦਿੱਤਾ ਜਾ ਰਿਹਾ ਸੀ, ਲਾਲਚ ਦੇ ਕੇ ਡਲਾਉਣ ਦੀ ਕੋਸ਼ਿਸ਼ ਕੀਤੀ ਹੈ। ਫਰੀਦਾ ਜਾਂ ਲੱਭ ਤਾਂ ਨਹੀਂ ਕਿਹਾ, ਜਿਹੜਾ ਪ੍ਰੇਮ ਲੋਭ 'ਤੇ ਖਰੋਤਾ ਉਹ ਪ੍ਰੇਮ ਥੋੜ੍ਹਾ ਹੁੰਦਾ ਹੈ। ਕੋਈ ਮੈਨੂੰ ਗੁਰੂ ਨਾਲ ਜੁੜਨ ਲਈ ਲਾਲਚ ਦੇਵੇ, ਇਹਦਾ ਅਰਥ ਜੇ ਪੈਸਾ ਮਿਲ ਗਿਆ ਤਾਂ ਗੁਰੂ ਨਾਲ ਪ੍ਰੇਮ ਹੈ, ਜੇ ਲਾਲਚ ਦੀ ਪੂਰਤੀ ਨਾ ਹੋਈ ਤਾਂ ਫਿਰ ਪ੍ਰੇਮ ਕਾਹਦਾ ਹੋਇਆ। ਅੱਜ ਲਾਲਚ ਦੇ ਨਾਲ ਜੋੜਿਆ ਜਿਹੜਾ ਇਹ ਵਾਰ, ਇਹ ਸ਼ਰਾਫ, ਇਹ ਦੂਜੇ ਮਤਾਂ ਦੀ ਸੋਚ ਹੈ, ਸਿੱਖ ਧਰਮ ਦੀ ਫਿਲੋਸਫੀ ਨਹੀਂ ਹੈ। ਵਰ ਦਿੱਤਾ ਹੈ ਜੀ, ਉਹ ਸ਼ਰਾਫ ਦਿੱਤਾ ਹੈ ਜੀ, ਗੁਰੂ ਘਰ ਵਿੱਚ ਬਖਸ਼ਿਸ਼ ਹੁੰਦੀ ਹੈ। ਵਰ ਸ਼ਰਾਫ ਦੂਜੇ ਧਰਮਾਂ ਵਿੱਚ ਹੈ, ਕੋਈ ਦੇਵੀ ਦੇਵਤਾ ਦਿੰਦਾ ਹੋਏਗਾ, ਕਿਸੇ ਦਾ ਕੋਈ ਬਾਬਾ ਦਿੰਦਾ ਹੋਏਗਾ। ਸਿੱਖ ਧਰਮ ਇੱਕ ਖੁੱਲ੍ਹੀ ਕਿਤਾਬ ਹੈ, ਖੁੱਲ੍ਹਾ ਜਿਹਾ ਜੀਵਨ ਹੈ। ਇੱਥੇ ਸ਼ਖਸੀ ਪੰਥਕ ਰਹਿਣੀ ਇੱਕੋ ਹੀ ਹੈ, ਕੋਈ ਬਾਹਰੋਂ ਆਣ ਕੇ ਵੇਖੇ, ਕੋਈ ਅੰਦਰੋਂ ਆਣ ਕੇ ਵੇਖੇ, ਇੱਕ ਜਿਹਾ ਜੀਵਨ ਹੈ, ਇੱਕ ਜੀ ਸੋਚ ਹੈ, ਇੱਕ ਜੀ ਵਿਚਾਰ ਹੈ। ਗੁਰੂ ਸਾਹਿਬ ਇਹ ਵਿਚਾਰ ਲੈ ਕੇ ਘਰ ਘਰ ਪਹੁੰਚੇ, ਦੁਨੀਆਂ ਨੂੰ ਚੰਗੀ ਲੱਗੀ। ਅੰਦਾਜ਼ਾ ਲਿਖਾਓ ਭਲਾ ਕਿ ਗੁਰੂ ਨਾਨਕ ਸਾਹਿਬ ਜੀ ਲੈ ਕੇ ਤੁਰੇ ਨੇ। ਭਾਈ ਮੰਝ ਮਾਮੂਲੀ ਇਨਸਾਨ ਨਹੀਂ ਹੈ, ਸਖੀ ਸਰਵਜੀਆਂ ਦਾ ਪ੍ਰਚਾਰਕ ਹੈ। ਭਾਈ ਬਹਿਲੋ ਮਾਮੂਲੀ ਇਨਸਾਨ ਨਹੀਂ ਹੈ, ਸਖੀ ਸਰਵਜੀਆਂ ਦਾ ਪ੍ਰਚਾਰਕ ਹੈ। ਬਾਬਾ ਲਹਿਣਾ ਕੋਈ ਮਾਮੂਲੀ ਇਨਸਾਨ ਨਹੀਂ, ਵੈਸ਼ਨੋ ਦੇਵੀ ਦੇ ਭਗਤ ਨੇ, ਬਾ ਦਲੀਲ ਗੱਲ ਕਰਦੇ ਨੇ, ਪ੍ਰਚਾਰਕ ਨੇ। ਪਰ ਗੁਰੂ ਨਾਨਕ ਸਾਹਿਬ ਜੀ ਜਦੋਂ ਤੁਹਾਡਾ ਸੱਚ ਵੇਖਿਆ, ਇਹਨਾਂ ਕੋਲੋਂ ਰਿਹਾ ਨਹੀਂ ਗਿਆ, ਛਾਲਾ ਮਾਰ ਮਾਰ ਕੇ ਤੁਹਾਡੇ ਕੋਲ ਪਹੁੰਚੀ। ਮਾਮੂਲੀ ਇਨਸਾਨ ਨਹੀਂ ਖਿੱਚੇ ਗਏ, ਵੱਡੇ ਵੱਡੇ ਯੋਗੀਆਂ ਦੇ ਮਾਠ ਇੱਧਰ ਖਿੱਚੇ ਆਏ। ਸਿੱਧਾਂ ਨੂੰ ਗੁਰੂ ਨਾਨਕ ਸਾਹਿਬ ਦੀ ਵਿਚਾਰ ਚੰਗੀ ਲੱਗੀ, ਯੋਗੀਆਂ ਨੂੰ ਗੁਰੂ ਨਾਨਕ ਸਾਹਿਬ ਦੀ ਫਿਲੋਸਫੀ ਚੰਗੀ ਲੱਗੀ। ਵੱਡੇ ਵੱਡੇ ਜਦੋਂ ਭੱਟ ਆਏ 11, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਕੋਈ ਮਾਮੂਲੀ ਇਨਸਾਨ ਸਨ? ਭਾਗਾਂ ਵਾਲੇ ਉਹ ਭੱਟਾਂ ਨੇ ਬਾਣੀ ਵੀ ਉਚਾਰਨ ਕੀਤੀ ਹੈ, ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀਆਂ ਜੰਗਾਂ ਲੜੀਆਂ ਨੇ, ਉਹਨਾਂ ਜੰਗਾਂ ਦੇ ਵਿੱਚ ਭੱਟਾਂ ਨੇ ਸ੍ਰੀ ਸਾਹਿਬ ਲੈ ਕੇ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਦਾ ਮੁਕਾਬਲਾ ਵੀ ਕੀਤਾ, ਇਕੱਲੇ ਕਲਮਾਂ ਚਲਾਉਣ ਵਾਲੇ ਨਹੀਂ ਸੀ। ਕਿੰਨੇ ਪ੍ਰਭਾਵਿਤ ਹੋਏ ਹੋਣਗੇ, ਕਿੰਨਾ ਕੁ ਉਹਨਾਂ ਦਾ ਮਨ ਗਦਗਦ ਕਰ ਗਿਆ ਹੋਏਗਾ ਜਦੋਂ ਆਣ ਕੇ ਆਖਿਆ ਹੋਏਗਾ, ਰਹਿਓ ਸੰਤ ਹਾਂ ਟੋਲ। ਕਿੰਨੇ ਪਵਿੱਤਰ ਹਿਰਦੇ 'ਚੋਂ ਇਹ ਗੱਲ ਨਿਕਲੀ ਹੋਏਗੀ, ਰਹਿਓ ਸੰਤ ਹਾਂ ਟੋਲ, ਸਾਧ ਬਹੁ ਤੇਰੇ ਡਿੱਠੇ। ਬੜੇ ਸਾਧੂ ਮਹਾਤਮਾ ਵੇਖੇ, ਬੜਾ ਕੁਝ ਵੇਖਿਆ, ਬਹੁਤ ਥਾਵਾਂ 'ਤੇ ਘੁੰਮੇ। ਰਹਿਓ ਸੰਤ ਹਾਂ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀ ਮੁੱਖੋਂ ਇਹ ਪੰਡਿਤ ਮਿੱਠੇ, ਕਹਿਤੇ ਉਹ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਮੂੰਹੋਂ ਗੱਲਾਂ ਕਰਦੇ ਸੋਹਣੇ, ਜਦੋਂ ਅੰਦਰ ਜਾ ਕੇ ਵੇਖਿਆ ਰਹਿਤ ਬਹਿਤ ਅਤੇ ਮਨ ਉਚਾਟ ਹੋ ਗਿਆ। ਪਰ ਤਿੰਨ ਕੇ ਗੁਣ ਹੋ ਕਿਆ ਕਰੋ, ਗੁਰਦਈ ਮਿਲਾਏ ਭਖਿਆ, ਜਿਵ ਤੂੰ ਰੱਖੇ ਤਿਵ ਰਹੂੰ। ਮੈਂ ਤੇਰੇ ਗੁਣ ਕੀ ਬਿਆਨ ਕਰਾਂ ਗੁਰੂ ਸਾਹਿਬ, ਜਿਹੋ ਜਿਹਾ ਮੈਂ ਤੁਹਾਨੂੰ ਵੇਖਿਆ, ਜਿਹੋ ਜਿਹਾ ਵੇਖਿਆ ਉਹੋ ਜਿਹੀ ਤੁਹਾਡੇ ਨਾਲ ਸਾਂਝ ਪਾਈ ਹੈ, ਜਿਹੋ ਜਿਹਾ ਮੈਂ ਤੁਹਾਨੂੰ ਸੁਣਿਆ ਤੁਹਾਡੇ ਬਾਰੇ, ਤੁਹਾਡੇ ਵਿੱਚੋਂ ਗੁਣ ਵੇਖੇ, ਮਨ ਗਦਗਦ ਹੋ ਗਿਆ। ਆਪਣੀਆਂ ਕਲਮਾਂ ਨਾਲ ਤਾਰੀਫ ਕੀਤੀ, ਵਡਿਆਈ ਕੀਤੀ, ਕੱਚੋਂ ਕੰਚਨ ਭਇਓ, ਇਹ ਤਾਂ ਨਹੀਂ ਕਿਹਾ ਫੋਟੋ ਵੇਖ ਕੇ, ਤਸਵੀਰ ਵੇਖ ਕੇ, ਕੱਚੋਂ ਕੰਚਨ ਭਇਓ, ਸ਼ਬਦ ਗੁਰ ਸਰਵਣੈ ਸੁਣਿਓ, ਵੇਖਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ, ਲੋਹੋਂ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਣਕ ਕਰੈ, ਗਿਆਨ ਗੁਰ
ਦੇਖੋ ਭਾਈ ਗਿਆਨ ਕੀ ਆਈ ਆਂਦੀ, ਗਿਆਨ ਗੁਰ ਕਹਿਓ ਵਿਚਾਰੈ ਕਾਠੋਂ, ਸ੍ਰੀ ਖੰਡ ਸਤਿਗੁਰ ਕੀਓ ਦੁੱਖ ਦਰਿੱਦਰ, ਤਿੰਨ ਕਹਿ ਗਏ ਸਤਿਗੁਰ ਚਰਨ ਜਿਨ ਪਰਸਿਆ, ਸੇ ਪਛ ਪ੍ਰੇਤ ਸੁਰ ਨਰ ਭਏ। ਕਾਹਦੇ ਨਾਲ ਤਬਦੀਲੀ ਆਈ? ਗਿਆਨ ਨਾਲ, ਵਿਚਾਰ ਨਾਲ, ਸਿਧਾਂਤ ਨਾਲ। ਜਦੋਂ ਬਾਣੀ ਨੂੰ ਸਮਝਿਆ ਜੀਵਨ 'ਚ ਪਲਟਾ ਆ ਗਿਆ, ਵਹਿਮ ਭਰਮ ਸਭ ਉੱਡ ਗਏ ਜੀਵਨ ਦੇ ਵਿੱਚੋਂ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਸਾਰੀਆਂ ਉੱਡ ਗਈਆਂ। ਭਰਮ ਕੀ ਟਾਟੀ, ਭਰਮ ਦੀ ਟਾਟ, ਭਰਮ ਦੀ ਛੰਨ, ਰਹੇ ਨਾ ਮਾਇਆ ਬਾਂਦੀ। ਹੁਣ ਜਿਹੜੀ ਮਾਇਆ ਦੇ ਆਸਰੇ ਅਤੇ ਭਰਮ ਦੀ ਛੰਨ ਬੱਝੀ ਸੀ ਨਾ, ਉੱਡ ਗਈ, ਉਡਾ ਕੇ ਲੈ ਗਿਆ ਗਿਆਨ। ਹੁਣ ਵਹਿਮ ਹੈ ਹੀ ਨਹੀਂ। ਅੱਜ ਜਿੰਨੇ ਵਹਿਮ ਭਰਮ ਦਿਖਾਈ ਦੇ ਰਹੇ ਨੇ ਸਾਨੂੰ ਆਪਣਿਆਂ ਪਰਿਵਾਰਾਂ 'ਚ, ਇਹ ਗਿਆਨ ਦੀ ਕਮੀ ਹੈ, ਗਿਆਨ ਦੀ ਕਮੀ ਹੈ। ਪਾਠ ਹੋ ਰਿਹਾ, ਜਪਜੀ ਸਾਹਿਬ ਪਾਠ ਹੋ ਰਿਹਾ, ਸੁਖਮਨੀ ਸਾਹਿਬ ਪੜ੍ਹੀ ਜਾ ਰਹੀ ਹੈ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਘਰ ਵਿੱਚ ਹੈ, ਪਰ ਜੇ ਵਹਿਮ ਕੀਤੇ ਜਾ ਰਹੇ ਨੇ, ਵਹਿਮ ਇੱਕ ਹੈ। ਬੱਚੇ ਦੇ ਜਨਮ ਤੋਂ ਲੈ ਕੇ ਵਹਿਮ ਸ਼ੁਰੂ ਹੁੰਦੇ ਨੇ। ਜਿਸ ਘਰ ਵਿੱਚ ਬੱਚਾ ਜਨਮ ਲੈਂਦਾ ਹੈ, ਉਸ ਘਰ ਵਿੱਚ ਪਹਿਲਾ ਵਹਿਮ ਸੂਤਕ ਦਾ ਮੰਨਿਆ ਜਾਂਦਾ ਹੈ। ਉਸ ਬੀਬੀ ਨੂੰ ਪ੍ਰਸ਼ਾਦਾ ਨਹੀਂ ਪਕਾਉਣ ਦਿੱਤਾ ਜਾਂਦਾ ਹੈ, ਸੁੱਚੀ ਹੋਵੇ ਫਿਰ ਚੁੱਲ੍ਹੇ 'ਤੇ ਚੜ੍ਹੇਗੀ। ਦੱਸੋ ਸਤਿਗੁਰੂ ਜੀ ਕਹਿੰਦੇ ਸੂਤਕ ਕਿੱਥੇ ਆਇਆ? ਕਹਿੰਦੇ ਘਰ 'ਚ। ਮਹਾਰਾਜ ਕਹਿੰਦੇ ਨਹੀਂ, ਘਰ 'ਚ ਨਹੀਂ ਆਇਆ, ਸਰੀਰ 'ਚ ਆਇਆ। ਮਨ ਕਾ ਸੂਤਕ ਲੋਭ ਹੈ, ਲੋਭ ਹੈ ਨਹੀਂ ਉਹ ਜੀਵਨ 'ਚ ਹੈ। ਵੀ ਜੇ ਦੋਤਾ ਹੋਇਆ ਤਾਂ ਕੁਝ ਲੈ ਕੇ ਆਉਂਦੇ ਨਾਨਕੇ ਕਿ ਨਹੀਂ, ਚੈਨੀ ਪਾ ਕੇ ਜਾਣ ਸੋਨੇ ਦੀ, ਫਰਿੱਜ ਖਰਾਬ ਹੋ ਗਈ ਫਰਿੱਜ ਹੀ ਦੇ ਜਾਣ ਵੱਡੀ। ਮਨ ਕਾ ਸੂਤਕ ਲੋਭ ਹੈ, ਮਹਾਰਾਜ ਕਹਿੰਦੇ ਇੱਟਾਂ ਦੇ ਘਰ 'ਚ ਸੂਤਕ ਨਹੀਂ ਆਇਆ, ਸੁਰਤ ਵਿੱਚ ਸੋਚ ਆ ਗਿਆ, ਇਹ ਸੂਤ ਕੌਣ ਕੱਢੂ?
ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ,
ਜ਼ੁਬਾਨ ਝੂਠ ਨਹੀਂ ਬੋਲਦੀ, ਇਹ ਜ਼ੁਬਾਨ ਦਾ ਸੂਤਕ ਕੌਣ ਲਾਊ? ਮਨ ਦੇ ਵਿੱਚ ਲੋਭ ਆ ਗਿਆ, ਇਹਦਾ ਸੂਤਕ ਕੌਣ ਲਾਊ?
ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ, ਅੱਖੀ,
ਇਹ ਤਾਂ ਸੂਤਕ ਹੈ ਹੀ ਬਹੁਤ ਮਾੜਾ।
ਅੱਖੀ ਸੂਤਕ ਵੇਖਣਾ, ਪਰ ਤ੍ਰੈ ਪਰ ਧਨ ਰੂਪ,
ਇਹਨਾਂ ਅੱਖਾਂ ਨਾ ਪਰੈ ਰੂਪ ਤੱਕਦਾ ਜਾਂ ਤੱਕਦੀ ਹੈ ਜਾਂ ਤੱਕਦਾ, ਇਹ ਅੱਖਾਂ ਦਾ ਸੂਤਕ ਕੌਣ ਲਾਊ?
ਅੱਖੀ ਸੂਤਕ ਵੇਖਣਾ, ਪਰ ਤ੍ਰੈ ਪਰ ਧਨ ਰੂਪ, ਕੰਨੀ ਸੂਤਕ ਕੰਨ ਪਹਿਲਾ ਇਤਬਾਰੀ ਖਾਹੇ,
ਚੁਗਲੀ ਚਾਰ ਘੰਟੇ ਸੁਣ ਲੈਂਦਾ ਕਿਸੇ ਦੀ, ਚੁਗਲੀਆਂ ਕਿਸੇ ਦੇ ਐਬ, ਕਹਿੰਦਾ ਦੱਸ ਹੀ ਜਾ ਮੈਨੂੰ, ਐਬ ਸੁਣਦਾ, ਚੁਗਲੀ ਸੁਣਦਾ, ਨਿੰਦਿਆ ਸੁਣਦਾ। ਸੁਣ ਸਕਦਾ ਦੋ ਘੰਟੇ ਕਿਸੇ ਦੇ ਐਬ, ਨਹੀਂ ਸੁਣ ਸਕਦਾ ਪੰਜ ਮਿੰਟ ਆਪਣੀਆਂ ਕਮੀਆਂ। ਤਜਰਬਾ ਕਰ ਲਓ, ਤੁਸੀਂ ਆਪਣੇ ਪੁੱਤਰ ਦੇ ਸਾਹਮਣੇ ਬਹਿ ਕੇ ਉਹਦੀਆਂ ਪੰਜ ਮਿੰਟ, ਬੇਟੀ ਨੂੰ ਬਿਠਾ ਲਓ, ਬੇਟੇ ਨੂੰ ਬਿਠਾ ਲਓ, ਪੁੱਤਰ ਦੇ ਕੋਲ ਧੀ ਦੀ ਤਰੀਫ ਕਰਨ ਲੱਗ ਪਓ ਅਤੇ ਪੁੱਤਰ 'ਚ ਨੁਕਸ ਕੱਢਣ ਲੱਗ ਪਓ, ਤੁਹਾਨੂੰ ਰਾਤ ਨੂੰ ਰੋਟੀ ਮਨਾ ਕੇ ਖਵਾਉਣੀ ਪਵੇਗੀ, ਗੁੱਸੇ ਹੋ ਜਾਣਾ ਉਹਨੇ। ਤੁਸੀਂ ਧੀ ਦੇ ਸਾਹਮਣੇ ਉਹਦੀਆਂ ਨੁਕਸ ਕੱਢਣ ਲੱਗ ਪਓ, ਬੇਟੇ ਦੀ ਤਰੀਫ ਕਰਨ ਲੱਗ ਪਓ, ਅਜੇ ਤੇ ਕਿਹੜੀ ਮਾਂ ਦੀ ਕੁੱਖ ਤੋਂ ਜਨਮ ਲਿਆ ਹੈ ਨਾ, ਖੂਨ ਤਾਂ ਬਾਹਰਲਾ ਨਹੀਂ ਨਾ। ਉਹ ਕਹਿੰਦਾ ਭੈਣ ਦੀ ਤਰੀਫ ਕਰੀ ਜਾਂਦੇ ਤੁਸੀਂ, ਮੇਰੀ ਤਰੀਫ ਕਿਉਂ ਨਹੀਂ ਕਰਦੇ, ਮੇਰੇ 'ਚ ਨੁਕਸ ਕੱਢੀ ਜਾਂਦੇ ਹੈ। ਦੋਵਾਂ ਬੇਟਿਆਂ 'ਚੋਂ ਇੱਕ ਦੀ ਤਰੀਫ ਕਰ ਦਿਓ, ਇੱਕ ਦੇ ਵਿੱਚ ਨੁਕਸ ਕੱਢ ਦਿਓ, ਦੋ ਤੁਹਾਨੂੰ ਮਨਾਉਣਾ ਪਵੇਗਾ, ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਕਰਨਾ ਪਵੇਗਾ। ਇਹਦਾ ਅਰਥ ਕੀ ਹੈ? ਮਨੁੱਖ ਆਪਣੀ ਤਰੀਫ ਦੋ ਘੰਟੇ ਸੁਣ ਸਕਦਾ ਹੈ, ਆਪਣੀ ਤਰੀਫ ਦੋ ਘੰਟੇ ਸੁਣ ਸਕਦਾ ਜਾਂ ਕਿਸੇ ਦੇ ਐਬ ਦੋ ਘੰਟੇ ਸੁਣ ਸਕਦਾ, ਪਰ ਦੂਜੇ ਦੀ ਤਰੀਫ ਪੰਜ ਮਿੰਟ ਨਹੀਂ ਸੁਣ ਸਕਦਾ ਅਤੇ ਆਪਣੇ ਐਬ ਪੰਜ ਸੈਕਿੰਡ ਨਹੀਂ ਸੁਣ ਸਕਦਾ। ਇਹ ਸੂਤ ਕੌਣ ਲਾਊ? ਸੱਸ ਨੌਂ ਦੀਆਂ 'ਤੇ ਚੁਗਲੀਆਂ ਕਰਦੀ ਹੈ, ਨੌਂ ਸੱਸ ਦੀਆਂ 'ਤੇ ਚੁਗਲੀਆਂ ਕਰਦੀ ਹੈ, ਜੇ ਉਲਟ ਹੋ ਜਾਏ ਤਾਂ ਪੰਜ ਮਿੰਟ ਨਹੀਂ ਸੁਣਿਆ ਜਾਣਾ, ਇਹ ਸੂਤ ਕੌਣ ਲਾਊ?
ਕੰਨੀ ਸੂਤਕ ਕੰਨ ਪੈ ਲਾ ਇਤਬਾਰੀ ਖਾਹੇ, ਨਾਨਕ ਹੰਸਾ ਆਦਮੀ ਬੱਦੇ ਜਮਪੁਰ ਜਾਹੇ।
ਇਹ ਉਹ ਆਸਾ ਕੀ ਵਾਰ ਹੈ ਜਿਹਨੂੰ ਗਾਉਂਦਿਆਂ ਕਈ ਰਾਗੀ ਚੜ੍ਹਾਈ ਕਰ ਗਏ, ਅਸੀਂ ਵੀ ਚੜ੍ਹਾਈ ਕਰ ਜਾਣਾ, ਅਸੀਂ ਕਿਹੜਾ ਇੱਥੇ ਪੱਕਾ ਮੀਰ ਪੱਥਰ ਬਣ ਕੇ ਆਏ ਹਾਂ। ਕਈ ਉਹਨਾਂ ਨੂੰ ਹਰਮੋਨੀਏ ਬਦਲਣੇ ਪਏ ਗਾਉਂਦਿਆਂ ਗਾਉਂਦਿਆਂ ਆਸਾ ਕੀ ਵਾਰ, ਕਈ ਤਪਲੇ ਪਾਟ ਗਏ,
ਕਈ ਰਾਗੀ ਚੜ੍ਹਾਈ ਕਰ ਗਏ, ਮਨੁੱਖ ਉੱਥੇ ਦਾ ਉੱਥੇ ਹੀ ਹੈ। ਘਰ 'ਚ ਬੱਚਾ ਜਨਮ ਲੈਂਦਾ ਹੈ ਅਤੇ ਸੂਤਕ ਆ ਜਾਂਦਾ ਹੈ, ਮੈਂ ਕਈ ਵਾਰੀ ਹੈਰਾਨ ਹੋ ਜਾਂਦਾ, ਤੁਸੀਂ ਹੋਸਪਿਟਲ ਲੈ ਕੇ ਜਾਂਦੇ ਹੋ ਜਿਸ ਭੈਣ ਨੇ ਕਿਸੇ ਬੱਚੇ ਨੂੰ ਜਨਮ ਦੇਣਾ ਹੈ, 5 ਮਿੰਟ ਪਹਿਲਾਂ ਪਤਾ ਲੱਗ ਜਾਏ ਇੱਥੇ ਕਿਸੇ ਦੀ ਡੈਥ ਹੋਈ ਹੈ, ਚਾਦਰ ਵੀ ਨਹੀਂ ਬਦਲੀ, ਕਈ ਵਾਰੀ ਚਾਦਰ ਬਦਲਣ ਦਾ ਮੌਕਾ ਵੀ ਨਹੀਂ ਮਿਲਦਾ, ਉੱਥੇ ਕੀ ਕਰੋਗੇ ਤੁਸੀਂ? ਕਹੋ ਜੀ ਨਹੀਂ, ਅਸੀਂ ਇੱਥੇ ਕੋਤਰੀ ਦਾ ਪਾਠ ਕਰਾਉਣਾ ਹੈ, ਸੰਪਟ ਪਾਠ ਕਰਾਉਣਾ, ਹਮਣ ਕਰਾਉਣਾ ਹੋਸਪਿਟਲ 'ਚ, ਉਹ ਕਰਨ ਦੇਣਗੇ ਤੁਹਾਨੂੰ? ਜੇ ਸੂਤਕ ਆ ਗਿਆ ਜੀ, ਪਾਤਕ ਆ ਗਿਆ ਜੀ, ਤੁਹਾਡੇ ਵਹਿਮ ਨੇ ਪਾਏ ਸਾਡੇ ਕੁਝ ਪੁਜਾਰੀਆਂ ਵੱਲੋਂ, ਪਤਾ ਨਹੀਂ ਕਿਹੜਾ ਕਿਹੜਾ ਵਹਿਮ ਪਾ ਕੇ ਬੈਠੇ। ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ, ਇਹ ਸਾਰੇ ਸੂਤਕ ਮੰਨਦੇ ਨੇ ਜੀਵਨ 'ਚੋਂ। ਸਾਹਿਬ ਨੇ ਉਹ ਤਾਂ ਬਾਣੀ 'ਚ ਆਖਿਆ ਸੀ, ਜਿਹੜੇ ਕਈ ਵਾਰੀ ਕਹਿਣਗੇ ਸਾਡੇ ਬਾਬਾ ਜੀ ਕਿਸੇ ਦੇ ਘਰ ਦਾ ਭੋਜਨ ਨਹੀਂ ਛਕਦੇ, ਸਮੁੰਦਰ ਛਕਦੇ ਨੇ, ਸਮੁੰਦਰ ਹੀ ਪੀਂਦੇ ਨੇ ਦੁੱਧ, ਸਮੁੰਦਰ ਨੂੰ, ਦੁੱਧ ਨੂੰ ਸਮੁੰਦਰ ਕਹਿੰਦੇ ਨੇ, ਕਿ ਉਹ ਜੂਠੇ ਮਿੱਠੇ ਹੱਥ ਲੱਗ ਜਾਂਦੇ ਨੇ ਨਾ। ਸਤਿਗੁਰੂ ਪਾਤਸ਼ਾਹ ਕਹਿੰਦੇ ਸੁੱਚੀ ਕਿਹੜੀ ਚੀਜ਼ ਹੈ, ਜਿਹੜੇ ਪਾਣੀ ਨਾਲ ਤੁਸੀਂ ਹੱਥ ਸੁੱਚਾ ਕਰਦੇ ਹੋ, ਉਹ ਪਾਣੀ ਵੀ ਤੁਹਾਡੇ ਹੱਥ ਸੁੱਚੇ ਨਹੀਂ ਕਰਾ ਸਕਦਾ, ਭਾਵੇਂ ਹਜ਼ਾਰਾਂ ਵਾਰ ਫਿਲਟਰ ਕਰ ਲਓ। ਗੁਰਬਾਣੀ ਦੀ ਕਸਵੱਟੀ ਨੂੰ ਕੌਣ ਤੋੜੇਗਾ, ਗੁਰਬਾਣੀ ਦੀ ਦਲੀਲ ਸਾਹਮਣੇ ਕਿਹੜਾ ਜਵਾਬ ਦੇਵੇਗਾ? ਫਿਲਟਰਾਂ ਨੇ ਮੋਟਾ ਮੋਟਾ ਮਾਲ ਤੇ ਕੱਢ ਦਿੱਤਾ, ਪਰ ਜਿਹੜਾ ਅਗਲਾ ਬਚਨ ਹੈ, ਦੂਧ ਤਾਂ ਬਛਰੇ ਥਨੋਂ ਬਿਟਾਰਿਓ, ਫੂਲ ਭਵਰ ਜਲ ਮੀਨ ਬਿਗਾਰ, ਜਲ ਮੀਨ ਬਿਗਾਰਿਓ। ਮੱਛੀ ਪਾਣੀ 'ਚ ਰਹਿੰਦੀ ਹੈ, ਉਹਦੀ ਸਾਰੀਆਂ ਸਰੀਰਕ ਕਿਰਿਆਵਾਂ ਵਿੱਚ ਹੀ ਸੋਧਦੀ ਹੈ, ਉਹਦਾ ਕਣਕਾ ਕਣਕਾ ਪਾਣੀ 'ਚ ਸਮਾਇਆ ਹੋਇਆ, ਉਹ ਪਾਣੀ ਫਿਲਟਰ ਕਰਕੇ ਭਾਵੇਂ ਪੀ ਲਈਏ, ਪਾਣੀ ਹੱਥ ਸਾਫ਼ ਕਰ ਸਕਦਾ ਹੈ, ਸੁੱਚੇ ਨਹੀਂ ਕਰ ਸਕਦਾ। ਸੁੱਚੇ ਤੇ ਚੰਗੇ ਕੰਮਾਂ ਕੀਤੇ ਹੋਣੇ ਨੇ, ਸੁੱਚੇ ਤੇ ਚੰਗੇ ਕੰਮ ਕੀਤੇ ਹੋਣੇ ਨੇ, ਸੁੱਚੇ ਤੇ ਗਿਆਨ ਕਰੇਗਾ ਇਹਨਾਂ ਅੱਖਾਂ ਨੂੰ, ਪਾਣੀ ਨਹੀਂ। ਇਹ ਅੱਖਾਂ ਛਿੱਟੇ ਮਾਰ ਕੇ ਤੁਸੀਂ ਅੱਖਾਂ ਸਾਫ਼ ਕਰ ਸਕਦੇ ਹੋ, ਅੱਖਾਂ ਨੂੰ ਸੁੱਚੀਆਂ ਤੇ ਗੁਰੂ ਦਾ ਗਿਆਨ ਹੀ ਕਰੇਗਾ। ਕੰਨਾਂ ਦੀ ਮੈਲ ਤੁਸੀਂ ਕਿਸੇ ਕੰਨ ਸਫਾਈ ਕਰਨ ਵਾਲੇ ਕੋਲੋਂ ਕਢਾ ਲਓਗੇ ਵੀ ਮੈਲ ਬੜੀ ਹੈ, ਪਰ ਜਿਹੜੀ ਕੰਨਾਂ ਨੂੰ ਨਿੰਦਿਆ ਸੁਣਦੀ ਮੈਲ, ਬੁਰੀਆਂ ਆਦਤਾਂ ਦੀ, ਬੁਰੀਆਂ ਗੱਲਾਂ ਦੀ ਮੈਲ ਹੈ, ਉਹ ਤਾਂ ਗੁਰੂ ਦੇ ਗਿਆਨ ਨਾਲ ਹੀ ਨਿਕਲੇਗੀ ਨਾ। ਮਨ ਮੈਲਾ, ਹੁਣ ਮਨ ਮੈਲਾ ਹੈ, ਸਭ ਕੁਛ ਮੈਲਾ, ਮਨ ਮੈਲਾ ਤਾਂ ਸਾਰਾ ਕੁਝ ਹੀ ਮੈਲਾ ਹੈ। ਮਨ ਮੈਲਾ ਅੱਖਾਂ ਮੈਲੀਆਂ, ਮਨ ਮੈਲਾ ਕੰਨ ਮੈਲੇ, ਮਨ ਮੈਲਾ ਜ਼ੁਬਾਨ ਮੈਲੀ, ਮਨ ਮੈਲਾ ਪੈਰ ਮੈਲੇ, ਅਸੀਂ ਤਾਂ ਬਾਹਰੋਂ ਸਰੀਰ ਧੋਨੇ। ਮਨ ਮੈਲਾ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ, ਤਨ ਹੀ ਧੋਤਾ ਹੈ ਨਾ, ਮਨ ਥੋੜ੍ਹਾ ਧੋਤਾ ਹੈ। ਤਨ ਪਾਣੀ ਨਾਲ ਸਾਫ਼ ਹੋਣਾ ਸੀ, ਮਨ ਸਤਿਗੁਰ ਦੇ ਗਿਆਨ ਨਾਲ ਸਾਫ਼ ਹੋਣਾ ਸੀ, ਅਸੀਂ ਦੋਵੇਂ ਕੰਮ ਹੀ ਪਾਣੀ ਨਾਲ ਸ਼ੁਰੂ ਕਰ ਦਿੱਤੇ, ਦੋਵੇਂ ਕੰਮ ਹੀ। ਗਿਆਨ ਦੀ ਵਿਚਾਰ ਲੈਣ ਦਾ ਯਤਨ ਨਹੀਂ ਕੀਤਾ, ਗਿਆਨ ਨੂੰ ਪੜ੍ਹਨ ਅਤੇ ਸਮਝਣ ਦਾ ਯਤਨ ਨਹੀਂ ਕੀਤਾ। ਤੀਰਥ ਨਾਵਣ ਜਾਉ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਸ ਤੀਰਥ ਸਥਾਨ 'ਤੇ ਆਇਆ ਹੀ ਕੋਈ ਨਹੀਂ, ਹੋਰ ਹੀ ਤੀਰਥ ਸਥਾਨਾਂ 'ਤੇ ਭੱਜਦੇ ਰਹੇ, ਹੋਰ ਹੀ ਥਾਵਾਂ 'ਤੇ ਬਾਹਰ ਜਾ ਕੇ ਆਪਣਾ ਸਮਾਂ ਬਰਬਾਦ ਕਰਦੇ ਰਹੇ, ਸੱਚੇ ਤੀਰਥ ਸਥਾਨ 'ਤੇ ਆਏ ਕੋਈ। ਸਤਿਗੁਰੂ ਤੀਰਥ ਛੱਡ ਕੇ, ਅੱਠ ਸੱਠ ਤੀਰਥ ਨਾਵਣ ਜਾਹੀ, ਬਗਲ ਸਮਾਧ ਲਗਾਏ ਕਹਿ, ਜਿਉਂ ਜਲ ਜੰਤਾ ਘੁੱਟ ਘੁੱਟ ਖਾਹੀ, ਹਾਥੀ ਨੀਰ ਨਵਾਲੀ ਐ, ਬਾਹਰ ਨਿਕਲ ਖੇ ਉਡਾਹੀ, ਚਿੱਤ ਕਠੋਰ ਨਾ ਭਿੱਜਈ। ਹਾਥੀ ਬੜੀਆਂ ਰੀਝਾਂ ਨਾਲ ਆਉਂਦਾ, ਸੁਣਨ ਨਾਲ ਆਪੇ ਆਪਣੇ ਚਿੱਕੜ ਪਾ ਲੈਂਦਾ, ਗਿਆਨ ਨਹੀਂ। ਇਹ ਸਾਰੀਆਂ ਦਲੀਲਾਂ ਮਨੁੱਖ 'ਤੇ ਲੱਗਦੀਆਂ ਨੇ, ਇਸ ਕਰਕੇ ਭਲਿਆ ਗਿਆਨ ਦੇ ਨਾਲ ਜੀਵਨ 'ਚ ਤਬਦੀਲੀ ਆਏਗੀ। ਦੇਖੋ ਭਾਈ ਗਿਆਨ ਕੀ ਆਈ, ਆਂਦੀ ਸਭੈ ਉਡਾਨੀ, ਭਰਮ ਕੀ ਟਾਟੀ, ਭਰਮ ਦੀਆਂ ਟਾਟਾਂ ਉੱਡ ਗਈਆਂ, ਭਰਮ ਦੀ ਛੰਨ ਉੱਡ ਗਈ। ਭਰਮ, ਫਰੂਟ ਦੀ ਦੁਕਾਨ 'ਤੇ ਜਾਈਏ, ਨਾਰੀਅਲ ਪਿਆ ਹੁੰਦਾ, ਬੜਾ ਚੰਗਾ ਲੱਗਦਾ, ਮਨੁੱਖ ਗਿਰੀ ਵੀ ਖਾਂਦਾ, ਪਰ ਉਸੇ ਨਾਰੀਅਲ ਨੂੰ ਕਿਸੇ ਚੌਂਕ ਵਿੱਚ ਰੱਖ ਕੇ 2 ਕਿਲੋ ਮਾਂਹ ਦੀ ਦਾਲ ਲਾ ਕੇ ਰੱਖ ਦਿਓ, ਹੱਥ ਲਾਉਣ ਨੂੰ ਚਿੱਤ ਨਹੀਂ ਕਰਦਾ, ਹੈ ਇਹ ਟੂਣਾ ਕੀਤਾ ਕਿਸੇ ਨੇ? ਅੱਜ ਦੇ ਸਮੇਂ 'ਚ ਕਿਸੇ ਨੂੰ ਬਰਬਾਦ ਕਰਨਾ ਹੈ ਨਾ, ਤੁਹਾਨੂੰ ਤੋਪ ਬੀੜਨ ਦੀ ਲੋੜ ਨਹੀਂ, ਨਾਰੀਅਲ ਅਤੇ ਮਾਂਹ ਦੀ ਦਾਲ ਰੱਖੋ, ਜੋ ਕਮਾਈ ਸਾਰੀ ਉਹਨੇ ਬਾਬਿਆਂ ਨੂੰ ਦੇ ਕੇ ਉੱਜੜ ਜਾਣਾ। ਕੋਈ ਦੁਸ਼ਮਣੀ ਕੱਢਣ ਦਾ ਕੋਈ ਤਰੀਕਾ ਹੋਰ ਵੀ ਹੈ, ਬੜਾ ਸੌਖਾ, ਵਹਿਮ 'ਚ ਪਾ ਦਿਓ, ਚੰਗੇ ਭਲੇ ਇਨਸਾਨ ਵਹਿਮਾਂ 'ਚ ਗਰਕ ਹੋ ਜਾਂਦੇ ਨੇ, ਪੜ੍ਹੇ ਲਿਖੇ ਇਨਸਾਨ ਵੀ ਜਿਹੜੇ ਲਾ ਜਾਣਦੇ ਨੇ, ਜਿਹੜੇ ਟੀਚਰ ਲੈਣ ਨਾਲ ਸੰਬੰਧ ਰੱਖਦੇ ਨੇ, ਜਿਹੜੇ ਦੂਜਿਆਂ ਦੇ ਫੈਸਲੇ ਕਰਾਉਣੇ ਜਾਣਦੇ ਨੇ, ਉਹਨਾਂ ਨੂੰ ਅਨਪੜ੍ਹ ਲਾਣਾ ਲੁੱਟੀ ਜਾਂਦਾ। ਮੈਂ ਕਈ ਵਾਰੀ ਮਹਿਸੂਸ ਕਰਦਾ, ਸਟੂਡੈਂਟ ਵਿਚਾਰਾ ਪੜ੍ਹਦਾ ਕਿੰਨੀ ਮਿਹਨਤ ਲਿਆਕਤ ਦੇ ਨਾਲ, ਉਹਦੀ ਮਿਹਨਤ ਦੇ ਮੁਤਾਬਕ ਉਹਨੂੰ ਨੌਕਰੀ ਨਾ ਮਿਲੇ, ਡਿਗਰੀਆਂ ਲੈ ਕੇ ਸੜਕਾਂ 'ਤੇ ਘੁੰਮਦਾ। ਬੜੇ ਸਟੂਡੈਂਟ ਇੰਨੀਆਂ ਮਿਹਨਤਾਂ ਕਰਨ ਤੋਂ ਬਾਅਦ ਕਈ ਵਾਰੀ ਆਤਮ ਹੱਤਿਆਵਾਂ ਕਰ ਲੈਂਦੇ ਨੇ ਵੀ ਇੰਨੀ ਪੜ੍ਹਾਈ ਕੀਤੀ, ਮਾਂ ਬਾਪ ਨੇ ਕਰਜ਼ਾ ਚੁੱਕ ਚੁੱਕ ਕੇ ਪੜ੍ਹਾਇਆ। ਜਾਂ ਸੁਰਤ ਦੀ ਵਿਚਾਰ ਲੈ ਕੇ, ਗਿਆਨ ਦੀ ਵਿਚਾਰ ਲੈ ਕੇ ਜ਼ਿੰਦਗੀ ਜਿਉਣ ਵਾਲੇ ਵਿਦਿਆਰਥੀ ਨੂੰ, ਸਟੂਡੈਂਟ ਨੂੰ ਆਤਮ ਹੱਤਿਆ ਕਰਨੀ ਪਈ। ਜਾਂ ਕਿਰਤ ਕਰਨ ਵਾਲੇ ਨੂੰ, ਜਿਹੜਾ ਖੇਤਾਂ 'ਚ ਕਰਦਾ ਸੀ, ਕਿਸੇ ਕਾਰਖਾਨੇ ਦਾ ਵਰਕਰ ਸੀ, ਉਹਨੂੰ ਉਹਦੀ ਬਣਦੀ ਮਿਹਨਤ ਨਾ ਮਿਲੀ, ਵੀ ਪਰਿਵਾਰ ਨਹੀਂ ਪਲ ਪਾਉਣਾ, ਆਤਮ ਹੱਤਿਆ ਕਰ ਲਓ। ਪਰ ਮੈਂ ਨਹੀਂ ਕਦੀ ਵੇਖਿਆ ਵੀ ਕੋਈ ਵਿਹਲਾ ਬੰਦਾ ਧਰਮ ਦੀ ਗੱਲ ਕਰਨ ਵਾਲਾ ਆਤਮ ਹੱਤਿਆ ਕਰਦਾ ਹੋਵੇ, ਕੋਈ ਆਤਮ ਹੱਤਿਆ ਕਰਦਾ ਹੋਵੇ, ਕੋਈ ਸਾਧ ਨੇ ਫਾਹ ਲੈ ਕੇ ਫਾਂਸੀ ਲਈ ਹੋਵੇ, ਮੈਂ ਨਹੀਂ ਰਹਿਣਾ, ਮੈਂ ਤੰਗ ਆ ਗਿਆ। ਕਿਉਂ? ਉਹਨੂੰ ਪਤਾ ਹੈ ਪਰੇਸ਼ਾਨੀਆਂ ਇਹਨਾਂ, ਜਿਹੜੀ ਇਹਦੇ ਸਿਰ 'ਤੇ ਪਰੇਸ਼ਾਨੀ, ਉਹ ਮੈਂ ਪਾਈ ਹੈ। ਆ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਕਾਲ ਪੈ, ਆ ਮੀਂਹ ਹੜ੍ਹ ਆ ਰਹੇ ਨੇ ਨਾ, ਫਸਲਾਂ ਬਰਬਾਦ ਹੋ ਰਹੀਆਂ ਨੇ, 20-20 ਏਕੜ ਦਾ ਝੋਨਾ ਇੱਕ ਜ਼ਿਮੀਂਦਾਰ ਦਾ ਬਰਬਾਦ ਹੋ ਜਾਣਾ, ਸਰਕਾਰ ਨੇ ਉਹਨੂੰ ਜਿਹੜਾ ਮਾਮਲਾ ਦੇਣਾ ਹੈ ਉਹ 10,000 ਦੇਣਾ, 10,000 ਹਰ ਏਕੜ ਪਿੱਛੇ ਕਿਸਾਨ ਦੇ ਉੱਤੇ ਕਰਜ਼ਾ ਆ ਜਾਣਾ। ਉਹਨੇ ਇਸ ਜ਼ਮੀਨ ਨੂੰ ਵੇਖ ਕੇ, ਜਦੋਂ ਜ਼ਮੀਨ ਹਰ ਖੇਤਾਂ 'ਚ ਹਰੀ ਭਰੀ ਹੋ ਰਹੀ ਸੀ, ਉਹਨੇ ਤਾਂ ਸੁਪਨਾ ਲਿਆ ਸੀ ਯਾਰ ਕਿ ਧੀ ਦਾ ਵਿਆਹ ਕਰ ਦੇਣਾ ਇਸ ਫਸਲ ਤੋਂ, ਯਾਰ ਕਿ ਪੁੱਤਰ ਨੂੰ ਪੜ੍ਹਾ ਦੇਣਾ ਇਸ ਫਸਲ ਤੋਂ, ਯਾਰ ਕਿ ਘਰ ਬਣਾਉਣਾ ਵਧੀਆ, ਕੁਛ ਸੁਪਨਾ ਲਿਆ ਸੀ। ਪਾਣੀ ਆ ਗਿਆ, ਫਸਲ ਬਰਬਾਦ ਹੋ ਗਈ। ਕਿਸੇ ਨੇ ਫਿਰ ਵੀ ਰਹਿਮ ਨਹੀਂ ਕਰਨਾ। ਮੈਂ ਕਹਿੰਦਾ ਉਹਨਾਂ ਡੇਰੇਦਾਰੋ ਜਿਹਨਾਂ ਕੋਲ, ਤੁਹਾਡੇ ਕੋਲ ਇੰਨੀਆਂ ਇੰਨੀਆਂ ਮੋਟੀਆਂ ਕਮਾਈਆਂ ਨੇ, ਤੁਸੀਂ ਆਪਣੀ ਜਿਹੜੀ ਡੇਰੇ ਦੀ ਇਨਕਮ ਹੈ ਉਹਨੂੰ ਹੀ ਲੋਕ ਭਲਾਈ ਦੇ ਕੰਮਾਂ 'ਤੇ ਲਾਉਣਾ ਸ਼ੁਰੂ ਕਰ ਦਿਓ ਨਾ, ਵੀ ਮੈਂ ਕਿਸੇ ਇਲਾਕੇ 'ਚ ਕਿਸੇ ਵਿਅਕਤੀ ਨੂੰ ਆਤਮ ਹੱਤਿਆ ਨਹੀਂ ਕਰਨ ਦੇਣੀ। ਇੱਕ ਇੱਕ ਕਿਸਾਨ ਦਾ ਵੀ, ਇੱਕ ਇੱਕ ਕਿਸੇ ਵਰਕਰ ਦਾ ਵੀ ਕਰਜ਼ਾ ਆਪਣੇ ਸਿਰ ਚੁੱਕਿਆ ਜਾਏ ਕਿ ਇਹਦਾ ਕਰਜ਼ਾ ਮੈਂ ਉਤਾਰਾਂਗਾ। ਆਤਮ ਹੱਤਿਆਵਾਂ ਬੰਦ ਹੋ ਜਾਣਗੀਆਂ, ਪਰ ਆਤਮ ਹੱਤਿਆ ਹੋ ਹੀ ਇਹਨਾਂ ਲੋਕਾਂ ਦੇ ਸਿਰੋਂ ਰਹੀਆਂ ਨੇ। ਕੁਝ ਪਾਣੀ ਦੀ, ਕੁਝ ਸਰਕਾਰ ਦੀ, ਕੁਝ ਧਰਮੀ ਬੰਦਿਆਂ ਦੀਆਂ ਗੱਡੀਆਂ ਘੁੰਮ ਰਹੀਆਂ ਨੇ। ਆ ਪਿਛਲੇ ਦਿਨੀ, ਆ 5 ਕੁ ਦਿਨ ਪਹਿਲਾਂ ਦਾਸ ਜਦੋਂ ਇੱਥੇ ਆਇਆ, ਮੈਨੂੰ ਫੋਨ ਆਇਆ ਪਿੱਛਿਓਂ, ਇੱਕ ਬਾਬਿਆਂ ਦੀ ਗੱਡੀ ਕਿਸੇ ਪਿੰਡ ਜਾ ਵੜੀ। ਸਾਡਾ ਵੀਰ ਹੈ ਇੱਕ, ਉਹ ਹੈ ਤੇ ਸਰ ਠੇਕੇਦਾਰ ਹੈ, ਕੋਠੀਆਂ ਬਣਾਉਂਦਾ ਹੈ, ਪਰ ਉਹਨੂੰ ਗਿਆਨ ਮਿਲ ਗਿਆ ਨਾ, ਕੋਰਾ ਅਨਪੜ੍ਹ ਹੈ, ਸਕੂਲ ਨਹੀਂ ਗਿਆ, ਅੱਖਰ ਪੜ੍ਹਨਾ ਲਿਖਣਾ ਨਹੀਂ ਜਾਣਦਾ, ਪਰ ਸਮਝ ਆ ਗਈ। ਉਹ ਜਦੋਂ ਕੋਠੀਆਂ ਦੀ ਨੀਂਹ ਰੱਖਦਾ ਹੈ ਨਾ, ਉਹਦੀਆਂ 12-13 ਕੋਠੀਆਂ ਦੇ ਕੰਮ ਚੱਲਦੇ ਰਹਿੰਦੇ ਨੇ। ਹੁਣ ਵੇਖ ਲਓ, ਸਕੂਲੇ ਨਹੀਂ ਗਿਆ ਪਰ ਗਿਆਨ ਲੈ ਲਿਆ, ਸਮਝ ਆ ਗਈ। ਦਲੀਲ ਵੇਖੋ ਉਹਦੀ ਕਿੱਡੀ ਕਮਾਲ ਦੀ ਹੈ। ਮੈਨੂੰ ਕਹਿੰਦਾ, ਵੀਰ ਜੀ, ਇੱਕ ਦਿਨ ਕਿਸੇ ਨੇ ਵੀਰਵਾਰ ਲੈਂਟਰ ਪਾਉਣਾ ਸੀ, ਸਾਡੀ ਕੋਠੀ ਦਾ ਕੰਮ ਪੂਰਾ ਹੋ ਗਿਆ ਸੀ, ਵੀਰਵਾਰ ਲੈਂਟਰ ਪਾਉਣ ਲੱਗੇ ਪਰਿਵਾਰ ਵਾਲੇ, ਕਹਿੰਦੇ ਅੱਜ ਗਿਆ ਅਸੀਂ ਲੈਂਟਰ ਨਹੀਂ ਪਾਉਣਾ। ਉਹ ਕਹਿੰਦਾ ਕਿਉਂ? ਕਹਿੰਦੇ ਅੱਜ ਫੱਕਰਾਂ ਦਾ ਦਿਨ ਹੈ, ਅਸੀਂ ਫਲਾਣੇ ਫੱਕਰ ਨੂੰ ਮੰਨਦੇ ਹਾਂ, ਵੀਰਵਾਰ ਨਹੀਂ ਲੈਂਟਰ ਪਾਉਣਾ। ਉਹਦੇ ਕੋਲ ਜੁਗਤ ਵੇਖੋ ਕਿੱਡੀ ਕਮਾਲ ਦੀ ਹੈ, ਹੋ ਸਕਦਾ ਪੜ੍ਹੇ ਲਿਖੇ ਕੋਈ ਵੀ ਨਾ ਆਉਂਦੀ। ਉਹ ਕਹਿੰਦਾ ਫਿਰ ਐਂ ਕਰੋ, ਜੇ ਤੁਸੀਂ ਹੋਰ ਕਿਸੇ ਦਿਨ ਲੈਂਟਰ ਪਾਉਣਾ ਤਾਂ ਲੈਂਟਰ ਦੀ ਜ਼ਿੰਮੇਵਾਰੀ ਤੁਹਾਡੀ, ਪਾਟੇ ਰਹਿ ਜੇ, ਮਾੜਾ ਪਵੇ, ਹੋਰ ਜਿਹੜੇ ਵਾਰ ਕਹੋ, ਸ਼ੁੱਕਰਵਾਰ ਕਹੋ, ਮੰਗਲਵਾਰ ਕਹੋ, ਐਤਵਾਰ ਕਹੋ, ਜੇ ਵੀਰਵਾਰ ਪਾਓਗੇ 100 ਸਾਲ ਦੀ ਗਰੰਟੀ ਮੈਂ ਲਿਖ ਕੇ ਦਿੰਦਾ। ਮੈਂ ਕਿਹਾ, ਏਡਾ ਵੱਡੀ ਜ਼ਿੰਮੇਵਾਰੀ ਤੂੰ ਕਿਵੇਂ ਲੈ ਲਈ? ਕਹਿੰਦਾ, ਜੇ ਪਾਉਂਦੇ ਵੀਰਵਾਰ ਮੈਂ 10 ਬੋਰੀਆਂ ਸੀਮਿੰਟ ਦੀਆਂ ਵੱਧ ਪਾਉਣੀਆਂ ਸੀ, ਸਰੀਆ ਵੱਧ ਪਵਾ ਦੇਣਾ ਸੀ, ਜੇ ਪਾਉਂਦੇ ਮੰਗਲਵਾਰ ਮੈਂ ਸਰੀਆ ਘੱਟ ਪਾ ਦੇਣਾ ਸੀ, ਲੈਂਟਰ ਡਿੱਗ ਪੈਣਾ ਸੀ, ਮੈਂ ਫੱਕਰ ਤੋਂ ਵਿਸ਼ਵਾਸ ਡਵਾ ਦੇਣਾ ਸੀ ਇਹਨਾਂ ਨੂੰ, ਵੀ ਲੈ ਲਓ ਫੱਕਰ ਤੁਹਾਡੇ ਨੇ ਤੁਹਾਡਾ ਲੈਂਟਰ ਬਚਾਇਆ। ਹੁਣ ਮੈਂ ਕਿਹਾ ਵਾਹ, ਮੈਂ ਕਿਹਾ ਵਾਹ ਮੇਰਿਆ ਭਰਾਵਾ, ਕਾਇਲ ਹੋ ਗਿਆ ਮੈਂ ਤੇਰੇ ਤੋਂ। ਅਜੇ ਤੂੰ ਸੱਚ ਹੈ, ਨਰਵੈਲ ਸਿੰਘ ਉਸਦਾ ਨਾਮ ਹੈ, ਅਤੇ ਕੱਲ੍ਹ ਦੀ ਗੱਲ ਹੈ, ਉਹ ਮੈਨੂੰ ਫੋਨ ਕਰਕੇ ਦੱਸ ਰਿਹਾ ਸੀ। ਉਹ ਕਹਿੰਦਾ, ਵੀਰ ਜੀ, ਇੱਕ ਪਿੰਡ ਵਿੱਚ ਬਾਬਿਆਂ ਦੀ ਗੱਡੀ ਜਾ ਰਹੀ ਸੀ, ਗ੍ਰਾਈ ਕਰਨ, ਅਸੀਂ ਜਾ ਕੇ ਘੇਰ ਲਿਆ ਉਹਨਾਂ ਨੂੰ, ਕਹਿੰਦਾ ਫੜ ਲਿਆ, ਬਾਹਾਂ ਬੰਨ ਲਈਆਂ, ਗੁਰਦੁਆਰੇ ਅਨਾਊਂਸਮੈਂਟ ਕਰਤੀ, ਗੱਡੀ ਅਜੇ ਵੀ ਗੁਰਦੁਆਰੇ ਹੈ, ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਇੱਕ ਪਿੰਡ ਹੈ, ਥਾਣੇ ਲੈ ਗਏ ਉਹਨਾਂ 'ਚੋਂ ਦੋ, ਕਹਿੰਦੇ ਨਹੀਂ ਜੀ ਸਾਨੂੰ ਨਾ ਖੜੋ, ਅਸੀਂ ਪੁੱਤ ਪੋਤਰਿਆਂ ਵਾਲੇ ਹਾਂ। ਕਹਿੰਦਾ ਉਹਨਾਂ ਦੋਵਾਂ ਨੂੰ ਮੈਂ ਕੋਠੀ 'ਤੇ ਰੇਤਾ ਚੜ੍ਹਾਉਣ ਡਾਇਆ, ਵੀ ਰੇਤਾ ਚੜਾਓ ਫਿਰ ਤੁਹਾਨੂੰ ਮੈਂ ਨਹੀਂ ਠਾਣੇ ਕਰਦਾ। ਪੈਸਾ ਕੋਈ ਬਾਬਿਆਂ ਕੋਲੋਂ ਰੇਤਾ ਚੜਵਾ ਰਿਹਾ ਉਹ, ਅਸੀਂ ਬਾਬਿਆਂ ਦੇ ਪੈਰਾਂ 'ਤੇ ਮੱਥੇ ਟੇਕ ਰਹੇ ਹਾਂ ਪੜ੍ਹ ਲਿਖ ਕੇ। ਉਹ ਬਾਬੇ ਕਹਿੰਦੇ ਛੱਡ, ਬਾਅਦ ਵਿੱਚ ਉਹਨੂੰ ਜਦੋਂ ਛਡਾਇਆ ਨਾ ਠਾਣੇ, ਉਹ ਕੱਲ੍ਹ ਛਡਾ ਦਿੱਤਾ। ਮੈਂ ਕਿਹਾ ਤਰਸ ਕਰਦੇ ਹੁਣ, ਛੱਡ ਦੇ ਕੋਈ ਗੱਲ ਨਹੀਂ, ਇੰਨਾ ਜ਼ਿਆਦਾ ਜ਼ੁਲਮ ਨਾ ਕਰ। ਉਹ ਅੱਗੇ ਉਹ ਕਹਿੰਦਾ ਛਡਵਾਏ ਨੇ, ਇੱਕ ਪੇਪਰ 'ਤੇ ਲਿਖਵਾਇਆ, ਉਹਦੇ 'ਤੇ ਪੁੱਛਿਆ ਵੀ ਗਾਂਹ ਗਰਾਈ ਕਰੋਗੇ? ਕਹਿੰਦੇ ਆਪਣੀਆਂ ਪੀੜ੍ਹੀਆਂ ਨੂੰ ਦੱਸ ਜਾਵਾਂਗੇ ਪੁੱਤ ਕਿਸੇ ਕੋਲੋਂ ਗਰਾਈ ਕਰਨਾ ਜਾਇਓ, ਕਿਰਤ ਕਰਕੇ ਖਾਇਓ, ਗਰਾਈ ਨਾ ਕਰਿਓ। ਪਰ ਇੱਥੇ ਜਦੋਂ ਤੁਸੀਂ ਕਿਸੇ ਮੰਗਤੇ ਨੂੰ ਹੱਥ ਅੱਡ ਕੇ ਹੋਵੇ ਕੰਮ ਕਰਨ ਵਾਲਾ, ਉਹ ਜਦੋਂ ਤੁਸੀਂ ਭੀਖ ਦੇ ਦਿੱਤੀ ਨਾ, ਤੁਸੀਂ ਉਹਦਾ ਕੰਮ ਕਰਨ ਵਾਲਾ ਰਾਹ ਬੰਦ ਕਰ ਦਿੱਤਾ। ਛਾਵਾਂ ਤੱਕ ਜਿਹਨੂੰ 100 ਰੁਪਈਆ ਮਿਲ ਗਿਆ, ਤੁਸੀਂ ਉਹ ਇੱਕ ਭਿਖਾਰੀ ਸਮਾਜ ਵਿੱਚ ਪੈਦਾ ਕਰ ਦਿੱਤਾ। ਭੀਖ ਦੇਣੀ ਕੋਈ ਵੱਡਾਪਨ ਨਹੀਂ ਹੈ, ਸਾਨੂੰ ਅਜੇ ਤੱਕ ਸਮਝ ਹੀ ਨਹੀਂ। ਅਸੀਂ ਉਹਨੂੰ ਬੜਾਵਾ ਦੇ ਰਹੇ ਹਾਂ। ਕਈ ਵੇਖਣਾ ਹੱਟੇ ਕੱਟੇ ਨੌਜਵਾਨ ਹੁੰਦੇ ਜਿਹੜੇ ਭੀਖ ਮੰਗ ਰਹੇ ਹੁੰਦੇ ਨੇ, ਉਹ ਕੰਮ ਕਰ ਸਕਦੇ ਨੇ, ਅਤੇ ਸਾਡੇ ਘਰ ਜਿਹੜੀ ਬਾਈ ਕੰਮ ਕਰਨ ਆਉਂਦੀ ਹੈ ਵਿਚਾਰੀ, ਕਈ ਵਾਰੀ ਭੁੱਖ ਮਰੀ ਆਣ ਕੇ ਸਾਰੀ ਦਿਹਾੜੀ ਕੰਮ ਕਰਦੀ, ਅਸੀਂ ਉਸ ਨੂੰ ਵੀ ਪੈਸੇ ਦੇਣ ਲੱਗੇ 100 ਵਾਰ ਸੋਚਦੇ ਹਾਂ, ਬਿਨਾਂ ਮਿਹਨਤ ਵਾਲੇ ਨੂੰ 10-15 ਰੁਪਏ ਐਵੇਂ ਦੇ ਜਾਂਦੇ, ਤਰਸ ਆ ਜਾਂਦਾ ਸਾਨੂੰ। ਉਹ ਤਰਸ ਨਹੀਂ ਆ ਰਿਹਾ, ਤੁਸੀਂ ਉਹਦੇ ਦੁਸ਼ਮਣ ਬਣ ਗਏ, ਉਹਦਾ ਕੰਮ ਕਰਨ ਵਾਲਾ ਰਾਹ ਬੰਦ ਕਰ ਦਿੱਤਾ। ਸ਼ਾਮਾਂ ਤੱਕ 400-500 ਰੁਪਈਆ ਉਹਨੇ ਦਿਹਾੜੀ ਬਣਾ ਲੈਣੀ ਹੈ, ਉਹ ਸਮਾਜ 'ਤੇ ਬੋਝ ਬਣ ਜਾਏਗਾ। ਸਾਨੂੰ ਸੇਵਾ ਕਰਨ ਦਾ ਤਰੀਕਾ ਨਹੀਂ ਹੈ। ਅਸੀਂ ਸੋਚਦੇ ਹਾਂ ਗੁਰਦੁਆਰੇ ਆਏ ਹਾਂ, 2-4 ਠੂਠੇ 'ਚ ਪਾ ਜਾਈਏ, ਇਹ ਤੋ ਹਰ ਬੰਦਾ 5-5 ਰੁਪਈਏ ਇੱਕ ਬੰਦੇ ਨੂੰ ਦੇਵੇ, ਸ਼ਾਮਾਂ ਤੱਕ ਕਿੰਨੇ ਪੈਸੇ ਹੋ ਗਏ? ਜਿੱਦਣ ਨਹੀਂ ਮਿਲੇਗਾ ਕੀ ਕਰੇਗਾ? ਤੁਹਾਡੇ ਘਰਾਂ 'ਚ ਡਾਕੇ ਡਾਲੇਗਾ, ਤੁਹਾਡੇ ਘਰ ਲੁੱਟੇ ਜਾਣਗੇ। ਸਭ ਤੋਂ ਵੱਧ ਹਿੰਦੁਸਤਾਨ ਦੇ ਵਿੱਚ ਮੰਗਤਿਆਂ ਦੀ ਗਿਣਤੀ ਹੈ, ਉਹ ਕਸੂਰ ਸਾਡਾ। ਜਦੋਂ ਆ ਟ੍ਰੈਫਿਕ ਰੁਕਦੀ ਹੈ ਰੈੱਡ ਲਾਈਟ 'ਤੇ, ਕਿੱਦਾਂ ਭੱਜੇ ਆਉਂਦੇ ਨੇ ਮਾਸੂਮ ਮਾਸੂਮ ਬੱਚੇ, ਉਹਨਾਂ ਨੂੰ ਬੜਾਵਾ ਅਸੀਂ ਦਿੱਤਾ ਹੈ। ਸਾਰੀ ਕਮੀ ਗਿਆਨ ਦੀ ਹੈ। ਅਸੀਂ ਸੋਚ ਰਹੇ ਮੈਂ ਇੱਥੇ ਤਰਸ ਕੀਤਾ, ਮੈਂ ਇਹ ਵਿਚਾਰਾ ਰੋਟੀ ਖਾਏਗਾ, ਰੋਟੀ ਨਹੀਂ, ਤੁਹਾਡੇ ਦਿੱਤੇ ਹੋਏ ਪੈਸੇ ਨਾਲ ਬੀੜੀ ਪੀਏਗਾ, ਸ਼ਰਾਬ ਪੀਏਗਾ, ਚਰਸ ਖਾਏਗਾ, ਗਾਂਜੇ ਦੀ ਵਰਤੋਂ ਕਰੇਗਾ, ਪਰਾਇਆ ਸੰਗ ਕਰੇਗਾ, ਵਿਵਚਾਰ ਕਰੇਗਾ। ਤੁਹਾਡੇ ਉਸ ਪੈਸੇ ਨੇ ਇੱਕ ਦੁਨੀਆ 'ਤੇ ਅਪਰਾਧੀ ਪੈਦਾ ਕਰ ਦਿੱਤਾ ਹੈ। ਸੇਵਾ ਥੋੜ੍ਹਾ ਪੈਦਾ ਕੀਤੀ ਹੈ, ਅਸੀਂ ਇਸ ਨੂੰ ਸੇਵਾ ਦਾ ਰੂਪ ਦੇ ਰਹੇ। ਪੱਗਾਂ ਵਾਲਿਓ, ਸੋਚ ਦੀ ਵਰਤੋਂ ਕਰਕੇ ਇਸ ਜੀਵਨ 'ਚੋਂ ਵਹਿਮ ਭਰਮ ਨੂੰ ਮੁਕਾਉਣ ਦਾ ਯਤਨ ਕਰਨਾ ਹੈ। ਬਾਬਾ ਕਬੀਰ ਜੀ ਕਹਿੰਦੇ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੇ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ, ਦੁਚਿੱਤੇ ਕੀ ਦੁਚਿੱਤਾ। ਹੁਣ ਜਦੋਂ ਛੰਨ ਖਲੋਂਦੀ, ਉਹਦੇ ਥੱਲੇ ਇੱਕ ਥੰਮੀ ਹੁੰਦੀ ਹੈ, ਇੱਕ ਵੜਾ ਹੁੰਦਾ ਹੈ, ਨਕਸ਼ਾ ਵੇਖੋ ਕਿੱਡਾ ਪਿਆਰਾ ਹੈ। ਕਹਿੰਦੇ ਜਿਹੜੀ ਵਹਿਮਾਂ ਭਰਮਾਂ ਦੀ ਛੰਨ ਸੀ ਨਾ, ਉਹਦੇ ਥੱਲੇ ਦੁਚਿੱਤੇ ਕੀ ਦੋਏ ਥੂਨ ਗਰਾਨੀ, ਥੂਨ ਮੀਨਿੰਗ ਥੰਮੀ, ਦੁਚਿੱਤੇ ਪਾਉਂਦੀ ਥੰਮੀ ਉਹਦੇ ਥੱਲੇ ਹੈ। ਦੁਚਿੱਤਾਪਨ ਕੀ ਹੁੰਦਾ ਹੈ? ਦੁਬਧਾ 'ਚ ਪੈ ਜਾਣਾ, ਡਬਲ ਮੈਂਡਡ ਹੋ ਜਾਣਾ, ਦੋ ਤਰਫੀ ਗੱਲ ਕਰਨੀ, ਕਦੀ ਗੁਰਦੁਆਰੇ ਆ ਜਾਣਾ, ਕਦੀ ਗੁਰੂ ਨੂੰ ਛੱਡ ਕੇ ਦੂਜੇ ਬੰਨੇ ਚਲ ਜਾਣਾ। ਆਸਾ ਕੀ ਵਾਰ ਦਾ ਸਲੋਕ, ਸੱਚ ਕਾਲ ਕੂੜ ਵਰਤਿਆ, ਕੱਲ ਕਾਲਕ ਬੇਤਾਲ, ਵੀ ਉਹ ਬੀਜ ਪੱਤ ਲੈ ਗਏ ਅਬ ਕਿਉਂ ਉਗਵੈ ਦਾਲ। ਦਾਲ ਕਦੀ ਨਹੀਂ ਉੱਗਦੀ, ਚਣਾ ਉੱਗਦਾ। ਦਾਲ ਨੂੰ ਦੋ ਫੜ ਕਰ ਦਿਓ, ਰਿੱਧੀ 'ਤੇ ਜਾ ਸਕਦੀ ਹੈ, ਪਤੀਲੇ 'ਚ ਪਾ ਕੇ ਕਿਸੇ ਦੀ ਭੁੱਖ 'ਤੇ ਮਿਟਾ ਸਕਦੀ ਹੈ, ਪਰ ਵੰਸ਼ ਨਹੀਂ ਚਲਾ ਸਕਦੀ ਹੈ। ਕਿਉਂ? ਦਾਲ ਦੇ ਦੋ ਹਿੱਸੇ ਹੋ ਗਏ ਨਾ। ਸਤਿਗੁਰੂ ਜੀ ਕਹਿੰਦੇ, ਹੇ ਭੱਲਿਆ ਤੇਰਾ ਮਨ ਦਾਲ ਬਣ ਗਿਆ, ਦੋ ਫਾੜ ਹੋ ਗਿਆ, ਅੱਧਾ ਮਨ ਗੁਰਦੁਆਰੇ ਆ ਰਿਹਾ, ਅੱਧਾ ਮਨ ਕਿਤੇ ਹੋਰ ਜਾ ਰਿਹਾ, ਦੁਬਧਾ। ਦੋ ਤਰਫਾ ਪਿਆਰ, ਦੁਚਿੱਤੇ ਕੀ ਦੋਏ ਥੂਨ ਗਿਰਾਨੀ, ਦੁਚਿੱਤੇ ਪਾਉਂਦੀ ਦੁਬਧਾ ਵਾਲੀ, ਰੱਬ ਨੂੰ ਛੱਡ ਕੇ ਕਿਸੇ ਹੋਰ ਦਾ ਆਸਰਾ ਲੈਣਾ, ਇਹਦੀ ਥੰਮੀ ਡਿੱਗ ਪਈ। ਕਿਹਨੇ ਡਿੱਗੀ? ਗਿਆਨ ਨੇ। ਜੋ ਗਿਆਨ ਆਇਆ ਉਹਨੇ ਇੰਨੇ ਜ਼ੋਰ ਦੇ ਨਾਲ ਥੰਮੀ ਡਿੱਗੀ। ਦੁਚਿੱਤੇ ਕੀ ਦੋਏ ਥੂਨ ਗਿਰਾਨੀ, ਅਤੇ ਮੋਹ ਬਲੇਂਡਾ ਟੁੱਟਾ, ਮੋਹ ਦਾ ਵੜਾ ਟੁੱਟ ਗਿਆ। ਥੰਮੀ ਹੈ ਥੱਲਿਓਂ, ਉੱਪਰ ਉਹਦੇ ਵੜਾ ਪਿਆ ਹੋਇਆ ਹੈ, ਉਹ ਮੋਹ ਦਾ ਹੈ। ਮੋਹ ਦਾ ਵੜਾ ਟੁੱਟ ਗਿਆ, ਦੁਚਿੱਤੇ ਪਾਉਂਦੀ ਥੰਮੀ ਟੁੱਟ ਗਈ। ਦੁਚਿੱਤੇ ਕੀ ਦੋਏ ਥੂਨ ਗਰਾਨੀ, ਮੋਹ ਬਲੇਂਡਾ ਟੁੱਟਾ। ਤ੍ਰਿਸ਼ਨਾ ਤ੍ਰਿਸ਼ਨਾ ਸ਼ਾਨ ਪਰੀ, ਤ੍ਰਿਸ਼ਨਾ ਦੀ ਛੰਨ ਪਰੀ ਧਾਰੀ ਉੱਪਰ। ਮੇਰੇ ਅੰਦਰ ਜਿਹੜੀ ਤ੍ਰਿਸ਼ਨਾ ਦੀ ਛੰਨ ਬਣੀ ਸੀ ਨਾ, ਉਹ ਜ਼ਮੀਨ 'ਤੇ ਆਣ ਡਿੱਗੀ। ਤ੍ਰਿਸ਼ਨਾ ਸ਼ਾਨ ਪਰੀ ਧਾਰੀ ਉੱਪਰ ਦੁਰਮਤ ਭਾਂਡਾ ਫੂਟਾ। ਮੇਰੇ ਅੰਦਰ ਜਿਹੜਾ ਦੁਰਮਤ ਦਾ ਭਾਂਡਾ ਸੀ ਨਾ, ਉਹ ਫੁੱਟ ਗਿਆ, ਪਾਟ ਗਿਆ। ਦੁਰਮਤ ਭਾਂਡਾ ਫੂਟਾ, ਆਂਦੀ ਪੱਛ ਹੈ। ਹੁਣ ਗਿਆਨ ਦੀ ਹਨੇਰੀ ਤੋਂ ਮਗਰੋਂ ਮੀਂਹ ਵੀ ਪੈਂਦਾ। ਤੁਸੀਂ ਵੇਖਿਆ ਜਦੋਂ ਹਨੇਰੀ ਆਉਂਦੀ ਹੈ, ਅਸਮਾਨਾਂ ਨੂੰ ਮਿੱਟੀ ਚੜ੍ਹ ਜਾਂਦੀ ਹੈ, ਧੂੜ ਚੜ੍ਹ ਜਾਂਦੀ ਹੈ, ਘਰ ਢਹਿ ਜਾਂਦੇ ਨੇ, ਛੰਨਾਂ ਉੱਡ ਜਾਂਦੀਆਂ ਨੇ, ਫਿਰ ਮਗਰੋਂ ਵਰਖਾ ਪੈਂਦੀ ਹੈ। ਜਿਹੜੀ ਬਾਅਦ ਵਿੱਚ ਹਨੇਰੀ ਆਈ ਹੁੰਦੀ ਹੈ ਨਾ, ਮੀਂਹ ਪੈ ਕੇ ਉਹ ਮਿੱਟੀ ਲਾਹ ਦਿੰਦੀ ਹੈ। ਕਹਿੰਦੇ ਗਿਆਨ ਦੀ ਹਨੇਰੀ ਦੇ ਨਾਲ ਜੋ ਅੰਦਰ ਦੇ ਵਿੱਚ ਤਬਦੀਲੀ ਆਈ, ਦੁਚਿੱਤੇ ਪਾਉਂਦੀ ਥੰਮੀ ਡਿੱਗ ਪਈ, ਮੋਹ ਦਾ ਵਲਾ ਟੁੱਟ ਗਿਆ, ਤਿਸ਼ਨਾ ਦੀ ਛਣ ਜ਼ਮੀਨ 'ਤੇ ਆ ਡਿੱਗੀ, ਉਹਦੇ ਨਾਲ ਕੀ ਹੋਇਆ? ਆਂਧੀ ਪੱਛ ਹੈ। ਗਿਆਨ ਦੀ ਹਨੇਰੀ ਮਗਰੋਂ ਜਿਹੜਾ ਜਲ ਵਰਖਿਆ, ਜਲ ਵਰਖਣ ਦਾ ਅਰਥ ਜਿਹੜਾ ਜੀਵਨ ਜਿਉਣਾ ਸ਼ੁਰੂ ਕੀਤਾ ਮੈਂ, ਜਿਹੜੀ ਅੰਦਰ ਸ਼ਾਂਤੀ ਆਈ, ਜਿਹੜਾ ਅੰਦਰ ਰਸ ਆਇਆ, ਜਿਹੜਾ ਜ਼ਿੰਦਗੀ ਜਿਉਣ ਦਾ ਤਰੀਕਾ ਆਇਆ। ਆਂਧੀ ਪੱਛ ਹੈ ਜੋ ਜਲ ਵਰਖੈ ਤੇ ਤੇਰਾ ਜਨ ਭੀਨਾ, ਉਹਦੇ ਵਿੱਚ ਤੇਰਾ ਜਨ, ਤੇਰਾ ਸੇਵਕ ਰੱਜ ਰੱਜ ਕੇ ਭਿੱਜਾ, ਠੰਡਾ ਹੋਇਆ, ਆਪਣੇ ਆਪ ਨੂੰ ਠੰਡਾ ਕੀਤਾ, ਸ਼ਾਂਤ ਕੀਤਾ। ਤੇ ਤੇਰਾ ਜਨ ਭੀਨਾ ਕਹਿ ਕਬੀਰ ਮਨ ਭਇਆ ਪ੍ਰਗਾਸਾ। ਰੌਸ਼ਨੀ ਆ ਗਈ ਨਾ, ਅੰਦਰ ਹਨੇਰਾ ਸੀ, ਰੌਸ਼ਨੀ ਆ ਗਈ। ਜਦੋਂ ਰੌਸ਼ਨੀ ਹੈ, ਤੁਸੀਂ ਵੇਖਿਆ ਹੋਏਗਾ ਕਈ ਵਾਰੀ ਅਸੀਂ ਕਮਰੇ 'ਚ ਬੈਠੇ ਹੋਈਏ, ਲਾਈਟ ਇੱਕਦਮ ਔਫ ਹੋ ਜਾਏ ਅਤੇ ਅਸੀਂ ਐਂ ਚੀਜ਼ਾਂ ਲੱਭ ਰਹੇ ਹੁੰਦੇ ਹਾਂ, ਟੀ ਵੀ ਦਾ ਰਿਮੋਟ ਲੱਭ ਰਹੇ ਹੁੰਦੇ ਹਾਂ, ਮੋਬਾਈਲ ਲੱਭ ਰਹੇ ਹੁੰਦੇ ਹਾਂ ਐਂ। ਜਦੋਂ ਰੌਸ਼ਨੀ ਹੋਵੇ ਇੱਦਾਂ ਨਹੀਂ ਲੱਭਦੇ, ਸਿੱਧਾ ਮੋਬਾਈਲ 'ਤੇ ਹੱਥ ਜਾਂਦਾ। ਹਨੇਰੇ ਵਿੱਚ ਐਂ ਟੋਂਹਦਾ ਹੈ ਬੰਦਾ, ਦਰਵਾਜ਼ ਬਾਹਰ ਨਿਕਲਣ ਲਈ ਐਂ ਟੋਂਹਦਾ ਹੈ, ਪਰ ਜਦੋਂ ਰੌਸ਼ਨੀ ਹੋਵੇ ਟੋਂਹਦਾ ਨਹੀਂ, ਸਿੱਧਾ ਜਾਂਦਾ, ਉਹਨੂੰ ਹੱਥ ਦੀ ਲੋੜ ਨਹੀਂ ਪੈਂਦੀ, ਸਿੱਧਾ ਤੁਰਦਾ ਹੈ। ਗਿਆਨ ਅਤੇ ਅਗਿਆਨ 'ਚ ਫਰਕ ਹੈ। ਹਨੇਰੇ ਵਿੱਚ ਮਨੁੱਖ ਟੋਹ ਟੋਹ ਕੇ ਤੁਰਦਾ ਹੈ, ਪਹਿਲਾਂ ਬਾਂਹ ਲਾਉਂਦਾ, ਕਿਤੇ ਮੂੰਹ ਨਾ ਵੱਜ ਜਾਏ, ਪਹਿਲਾਂ ਬਾਂਹ ਨਾਲ ਟੋਹ ਕੇ ਵੇਂਹਦਾ, ਇੱਥੇ ਦੀਵਾਰ ਹੈ, ਦਰਵਾਜ਼ਾ ਕਿੱਥੇ ਗਏ। ਜਦੋਂ ਰੌਸ਼ਨੀ ਹੋਵੇ ਉਦੋਂ ਹੱਥਾਂ ਦੀ ਵਰਤੋਂ ਨਹੀਂ ਕਰਦਾ, ਸਿੱਧਾ ਜਾਂਦਾ ਵੀ ਇੱਥੇ ਜਾਣਾ ਮੈਂ, ਆਹ ਚੀਜ਼ ਪਈ ਹੈ। ਮੰਨ ਲਓ ਹਨੇਰੇ 'ਚ ਮੋਬਾਈਲ ਪਿਆ ਹੈ, ਹਨੇਰੇ 'ਚ ਟੋਹ ਕੇ ਲੱਭਾਂਗੇ, ਰੌਸ਼ਨੀ ਹੋਏਗੀ, ਸਿੱਧਾ ਮੋਬਾਈਲ 'ਤੇ ਹੱਥ ਜਾਏਗਾ, ਟੋਹਣ ਦੀ ਲੋੜ ਨਹੀਂ ਪਵੇਗੀ। ਸਤਿਗੁਰੂ ਜੀ ਕਹਿੰਦੇ ਅਗਿਆਨਤਾ ਦੇ ਵਿੱਚ ਸੁੱਖ ਹੈ ਨਾ, ਅਗਿਆਨਤਾ ਦੇ ਵਿੱਚ ਤੂੰ ਸੁੱਖ ਲੱਭਦਾ ਹੈ ਨਾ, ਤੇਰੇ ਅੰਦਰ ਹੀ ਧਰਮ ਹੈ, ਤੇਰੇ ਅੰਦਰ ਹੀ ਧੀਰਜ ਹੈ, ਅੰਦਰ ਹੀ ਸੰਤੋਖ ਹੈ, ਅੰਦਰ ਹੀ ਦਇਆ ਹੈ, ਹਨੇਰਾ ਹੋਣ ਕਰਕੇ ਤੂੰ ਟੋਹ ਰਿਹਾ ਹੈ। ਰੌਸ਼ਨੀ ਪੈਦਾ ਕਰ ਲਾ, ਟੋਹਣਾ ਨਹੀਂ ਪੈਣਾ, ਸਿੱਧਾ ਹੱਥ ਉੱਥੇ ਜਾਣਾ, ਸਿੱਧੀ ਦਿਸ ਪੈਣੀ ਹੈ। ਗਿਆਨ ਦੇ ਵਿੱਚ ਤੈਨੂੰ ਸਮਝ ਆ ਜਾਣੀ ਹੈ। ਬਾਬੇ ਕਬੀਰ ਨੇ ਕਿਹਾ,
ਅੰਧਕਾਰ ਸੁੱਖ ਕਵੇ ਨਾ ਸੋਈ ਹੈ,
ਹਨੇਰੇ 'ਚ ਕਦੀ ਸੁੱਖ ਨਹੀਂ ਹੁੰਦਾ।
ਰਾਜਾ ਰੰਕ ਦੋ ਮਿਲ ਰੋਈ ਹੈ, ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਗੁਰੂ ਦੇ ਪਾਠ ਨੇ, ਗੁਰੂ ਦੀ ਬਾਣੀ ਦੀ ਵਿਚਾਰ ਨੇ ਮੇਰੀ ਮਤ ਦੇ ਪਾਪਾਂ ਨੂੰ ਦੂਰ ਕਰਨਾ ਸੀ, ਮੇਰੀ ਮਾੜੀ ਮਤ ਮੁਕਾ ਕੇ ਆਪਣੀ ਮਤ ਦੇਣੀ ਸੀ, ਹੋਇਆ ਉਲਟ। ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਵੇਦ ਪਾਠ ਸੰਸਾਰ ਕੀ ਕਾਰ।
ਇਹ ਵੇਦ ਪਾਠ ਸੰਸਾਰ ਕੀ ਕਾਰ, ਅਤੇ ਪੜ੍ਹ ਪੜ੍ਹ ਪੰਡਿਤ ਹੋਏ ਖੁਆਰ। ਇਹ ਪਾਠ ਇਹ ਸੰਸਾਰ ਦੀ ਕਾਰ ਹੈ, ਸਿੱਖ ਧਰਮ ਦਾ ਕਾਰ ਵਿਚਾਰ ਹੈ, ਸਰਮ ਸਮਝਣਾ ਹੈ, ਉਹਨੂੰ ਵਿਚਾਰਨਾ ਹੈ, ਆਪਣੇ ਜੀਵਨ 'ਚ ਲੈ ਕੇ ਆਉਣਾ। ਸਤਿਗੁਰੂ ਨੂੰ ਸਭ ਕੁਝ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ, ਸ਼ਬਦ ਨਾ ਕਰੇ ਵਿਚਾਰ।
ਦੇਖੋ ਪਾਈ ਗਿਆਨ ਕੀ ਆਈ ਆਂਦੀ, ਦੇਖੋ ਪਾਈ ਗਿਆਨ ਕੀ ਆਈ ਆਂਦੀ। ਦੇਖੋ ਪਾਈ ਗਿਆਨ ਕੀ ਆਈ ਆਂਦੀ, ਦੇਖੋ ਪਾਈ ਗਿਆਨ ਕੀ ਆਈ ਆਂਦੀ। ਦੇਖੋ ਪਾਈ ਗਿਆਨ ਕੀ ਆਈ ਆਂਦੀ, ਦੇਖੋ ਪਾਈ ਗਿਆਨ ਕੀ ਆਈ ਆਂਦੀ।
ਜਦੋਂ ਜੀਵਨ 'ਚ ਗਿਆਨ ਦੀ ਹਨੇਰੀ ਆਏਗੀ, ਜੋ ਜੀਵਨ ਦੇ ਵਿੱਚ ਤਬਦੀਲੀ ਆਏਗੀ, ਜੋ ਜੀਵਨ ਦੀ ਜਿਉਣ ਦਾ ਤਰੀਕਾ ਆਏਗਾ, ਉਹਦੇ ਵਿੱਚ ਰਸ ਆਏਗਾ, ਅੰਦਰ ਅੰਮ੍ਰਿਤ ਦੀ ਵਿਚਾਰ ਆਏਗੀ, ਅੱਖਾਂ ਨੂੰ ਸਹੀ ਵੇਖਣਾ ਆ ਜਾਏਗਾ, ਜ਼ੁਬਾਨ ਨੂੰ ਸਹੀ ਬੋਲਣਾ ਆ ਜਾਏਗਾ, ਕੰਨਾਂ ਨੂੰ ਸਹੀ ਸੁਣਨਾ ਆ ਜਾਏਗਾ, ਪੈਰਾਂ ਨੂੰ ਸਹੀ ਤੁਰਨਾ ਆ ਜਾਏਗਾ। ਗੁਰਦੇਵ ਜੀ ਬਖਸ਼ਿਸ਼ ਕਰਨ, ਹੇ ਮਾਲਕ ਜੀ, ਕਬੀਰ ਕਬੀਰਾ ਜੈ ਗਿਆਨ ਤੈ ਧਰਮ ਹੈ, ਇਸ ਲਹਿਰ ਦੇ ਉੱਤੇ ਅਸੀਂ ਤੁਰ ਸਕੀਏ, ਅੱਜ ਜ਼ਿੰਦਗੀ ਵਿੱਚ ਗਿਆਨ ਆ ਜਾਏ, ਗਿਆਨ ਦੀ ਰੋਸ਼ਨੀ 'ਚ ਹਰ ਕੀਤਾ ਕਰਮ ਸਾਡਾ ਧਰਮ ਬਣ ਜਾਏ। ਸਤਿਗੁਰ ਦੀ ਗੋਦ ਵਿੱਚ ਬੈਠ ਕੇ ਪਾਵਨ ਬਾਣੀ ਦੀਆਂ ਵਿਚਾਰਾਂ ਦੀ ਸਾਂਝ ਪਾਉਂਦਿਆਂ ਇੱਕ ਨਹੀਂ ਅਨੇਕ ਭੁੱਲਾਂ ਮੇਰੀਆਂ, ਬਚਨ ਚੰਗਾ ਲੱਗਾ ਮੇਰਾ ਨਹੀਂ, ਸਤਿਗੁਰੂ ਜੀ ਦਾ ਜਾਣ ਕੇ ਹਿਰਦੇ 'ਚ ਵਸਾਉਣ ਦਾ ਯਤਨ ਕਰਨਾ, ਤਾਂ ਕਿ ਗੁਰੂ ਦੀ ਬਾਣੀ ਅਨੁਸਾਰ ਅਸੀਂ ਜ਼ਿੰਦਗੀ ਜਿਉਣ ਦੇ ਸਮਰੱਥ ਹੋ ਸਕੀਏ। ਭੁੱਲਾਂ ਚੁੱਕਾਂ ਮੇਰੀਆਂ ਸ਼ਬਦ ਗੁਰੂ ਦੇ ਜਾਣ ਕੇ ਹਿਰਦੇ 'ਚ ਵਸਾ ਲੈਣੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਸ਼ੁਕਰਾਨਾ ਅਤੇ ਬਹੁਤ ਬਹੁਤ ਧੰਨਵਾਦ ਸਮੁੱਚੀ ਸੰਗਤ, ਇੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਦੇ ਪੂਰਨ ਸਹਿਯੋਗ ਨਾਲ ਇਹ ਲਗਾਤਾਰ 4-5 ਦਿਨ ਦੀਵਾਨਾਂ ਵਿੱਚ ਪਾਵਨ ਬਾਣੀ ਦੀਆਂ ਵਿਚਾਰਾਂ ਦਾ ਇਹ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਭੁੱਲਾਂ ਮੇਰੀਆਂ, ਬਚਨ ਚੰਗੇ ਲੱਗੇ ਹੁਣ ਸਤਿਗੁਰ ਦੇ ਜਾਣ ਕੇ ਹਿਰਦੇ 'ਚ ਵਸਾਉਣੇ। ਗੱਜ ਕੇ ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।